And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਯਾਰ। ਅੱਜ ਐਜ਼ ਸੂਨ ਐਜ਼ ਦਿਨ ਦਾ ਆਗਾਜ਼ ਹੋਇਆ, ਸਾਡੇ ਕਈ ਲਿਸਨਰਸ ਵੱਲੋਂ ਇਹ ਮੈਸੇਜਿਸ ਭੇਜੇ ਜਾ ਰਹੇ ਸੀ ਕਿ ਕੈਪਸ ਕੈਫੇ ਸਕੋਟ ਰੋਡ 'ਤੇ 84 Avenue 'ਤੇ ਸਥਿਤ, ਉਹਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ। ਅਜੇ ਤੱਕ ਅਧਿਕਾਰਤ ਤੌਰ 'ਤੇ ਲਾਸਟ ਟਾਈਮ ਜਿਹੜਾ ਹੁਣ ਲਾਸਟ ਚੈੱਕ ਕੀਤਾ, ਸਰੀ ਪੁਲਿਸ ਸਰਵਿਸ ਵੱਲੋਂ ਕੋਈ ਹਜੇ ਤੱਕ ਅਫੀਸ਼ੀਅਲ ਜਾਣਕਾਰੀ ਇਹਦੇ ਬਾਰੇ ਸ਼ੇਅਰ ਨਹੀਂ ਕੀਤੀ ਗਈ, ਪਰ ਜਿਹੜੀਆਂ ਉਸ ਮੌਕੇ ਦੀਆਂ ਵੀਡੀਓਜ਼ ਨੇ, ਤਸਵੀਰਾਂ ਨੇ, ਉਹਨਾਂ ਤੋਂ ਇਹ ਗੱਲ ਬੜੀ ਕਲੀਅਰ ਹੁੰਦੀ ਆ ਕਿ ਕੈਪਸ ਕੈਫੇ ਦੇ ਉੱਪਰ ਮਲਟੀਪਲ ਗੋਲੀਆਂ ਚਲਾਈਆਂ ਗਈਆਂ ਹੋ ਸਕਦੀਆਂ ਨੇ। ਪੁਲਿਸ ਦੀ ਉੱਥੇ ਬੜੀ ਭਾਰੀ ਪ੍ਰੈਜੈਂਸ ਹੈ, ਕ੍ਰਾਈਮ ਸੀਨ ਵਾਲੀ ਜਿਹੜੀ ਟੇਪ ਆ ਉਹ ਲੱਗੀ ਹੋਈ ਆ, ਅਤੇ ਇਨਵੈਸਟੀਗੇਸ਼ਨ ਜਾਰੀ ਆ।
ਯਾ ਸੋ ਬਹੁਤ ਸਾਰੇ ਲੋਕ ਜਿਹੜੇ ਉੱਥੇ ਮੌਜੂਦ ਸਨ ਮੌਕੇ 'ਤੇ, ਜਿਨ੍ਹਾਂ ਨੇ ਬਾਅਦ ਵਿੱਚ ਦੇਖਿਆ
ਜੀ,
ਉਹ ਦੱਸ ਰਹੇ ਨੇ ਵੀ ਘੱਟੋ ਘੱਟ 6 ਗੋਲੀਆਂ ਜਿਹੜੇ ਬੁਲੇਟ ਹੋਲਸ ਨੇ ਉਹ ਵੇਖੇ ਜਾ ਸਕਦੇ ਨੇ ਵਿੰਡੋ ਦੇ ਵਿੱਚ। ਸੋ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ, ਅਤੇ ਇਹਦੇ ਬਾਰੇ ਐਜ਼ ਯੂ ਮੈਂਸ਼ਨ ਵੀ ਅਜੇ ਤੱਕ ਅਧਿਕਾਰਤ ਕੋਈ ਸਟੇਟਮੈਂਟ ਨਹੀਂ ਆਈ। ਉਹਦੇ ਵਿੱਚ ਮੋਸਟ ਲਾਈਕਲੀ ਇਹੀ ਲਿਖਿਆ ਜਾਏਗਾ ਕਿ ਇਟਸ ਅੰਡਰ ਇਨਵੈਸਟੀਗੇਸ਼ਨ, ਮੋਟਿਵ ਅਜੇ ਪਤਾ ਨਹੀਂ ਹੈ, ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਫਤੀਸ਼ ਜਾਰੀ ਹੈ, ਫਲਾਣੇ ਡਿਪਾਰਟਮੈਂਟ ਦੇ ਕੋਲ ਹੋਣੇ ਦੀ ਸਾਰੀ ਵਾਕਡੋਰ ਹੈ,
ਇਨਵੈਸਟੀਗੇਸ਼ਨ ਦੀ ਸੌਂਪੀ ਗਈ ਹੈ। ਪਰ ਕੰਸਰਨ ਦੇਖੋ ਬਸ ਵੀ ਇਹ ਹੈ ਕਿ ਦੇਖੋ ਜੁਲਾਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਅਜੇ ਮਹਿਜ਼ ਕੁਝ ਦਿਨ ਹੀ ਹੋਏ ਸੀ,
8 ਜੁਲਾਈ
ਕੈਪਸ ਕੈਫੇ ਦੀ ਸੌਫਟ ਲਾਂਚ ਹੋਇਆ, ਜਦੋਂ ਉਦੋਂ ਵੀ ਇੱਥੇ ਗੋਲੀਆਂ ਚਲਾਈਆਂ ਗਈਆਂ ਸੀ। ਜਿਹੜੀ ਅੱਜ ਐਟਲੀਸਟ ਜਿਹੜੀਆਂ ਤਸਵੀਰਾਂ ਵਗੈਰਾ ਮੈਂ ਦੇਖੀਆਂ ਨੇ, ਜਿਹੜੀ ਹੁਣ ਗੋਲੀਆਂ ਚਲਾਈਆਂ ਗਈਆਂ ਨੇ, ਉਹ ਲੱਗਦਾ ਵੀ ਜਿਹੜਾ ਸਕੋਟ ਰੋਡ ਨੂੰ ਫੇਸ ਕਰਦਾ ਨਾ ਪਾਸਾ, ਉੱਥੇ ਗੋਲੀਆਂ ਚਲਾਈਆਂ ਗਈਆਂ। ਜਿਹੜੀਆਂ ਪਿਛਲੀ ਵਾਰ ਗੋਲੀਆਂ ਚੱਲੀਆਂ ਸੀ ਉਹ 84 Avenue ਵਾਲਾ, ਜਿਹੜਾ ਥੋੜ੍ਹਾ ਕਹਿ ਲਓ ਕਿ ਸਕੋਟ ਰੋਡ ਵਾਲੇ ਟ੍ਰੈਫਿਕ ਤੋਂ ਨਾਲ ਲੁਕਵੀਂ ਸਾਈਡ ਆ, ਕਿਉਂਕਿ ਕਾਰਨਰ 'ਤੇ ਇਹ ਕੈਪਸ ਕੈਫੇ, ਉਦੋਂ ਉੱਥੇ ਗੋਲੀਆਂ ਚਲਾਈਆਂ ਸੀ। ਪਰ ਰਿਗਾਰਡਲੈਸ ਕੰਸਰਨ ਦੇਖੋ ਇਹ ਆ ਕਿ ਜਿਹੜੀ ਥਾਂ 'ਤੇ ਆਲਰੇਡੀ ਜਿਹੜੀ ਅੰਡਰ ਸਰਵੇਲੈਂਸ ਹੋਵੇ, ਜਿੱਥੇ ਪਤਾ ਕਿ ਸਰਵੇਲੈਂਸ ਇਨ ਦ ਸੈਂਸ ਕਿ ਜਿਹੜਾ ਪਤਾ ਹੈ ਕਿ ਆਲਰੇਡੀ ਇੱਕ ਵਾਰ ਅਜਿਹਾ ਅਟੈਕ ਹੋ ਚੁੱਕਾ, ਅਤੇ ਉੱਥੇ ਦੁਬਾਰਾ ਤੋਂ ਵਿਦ ਇਨ ਅ ਮੈਟਰ ਆਫ ਅ ਫਿਊ ਵੀਕਸ ਇੱਦਾਂ ਦਾ ਹਮਲਾ ਹੋ ਜਾਣਾ, ਦੁਬਾਰਾ ਤੋਂ ਉੱਤੇ ਅਟੈਕ ਹੋਣਾ, ਇਟ ਇਜ਼ ਹਿਊਜ ਕੋਜ਼ ਆਫ ਕੰਸਰਨ, ਕਿਉਂਕਿ ਪੁਲਿਸ ਵੱਲੋਂ ਇਸ ਥਾਂ 'ਤੇ ਆਲਰੇਡੀ ਨਜ਼ਰ ਵੀ ਰੱਖੀ ਜਾ ਰਹੀ ਸੀ। ਮੌਕੇ 'ਤੇ ਮੌਜੂਦ ਕੁਝ ਵਿਅਕਤੀਆਂ ਨੇ ਇਹ ਦੱਸਿਆ ਕਿ ਪੁਲਿਸ ਦੀ ਗੱਡੀ ਇੱਥੇ ਇੱਕ ਪਾਰਕਡ ਰਹਿੰਦੀ ਸੀ ਪਿਛਲੇ ਦਿਨਾਂ ਤੋਂ, ਜਦੋਂ ਤੋਂ ਜੁਲਾਈ ਵਾਲੀ ਵਾਰਦਾਤ ਹੋਈ। ਪਰ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਪੁਲਿਸ ਦੀ ਜਿਹੜੀ ਉਹ ਗੱਡੀ ਹੁੰਦੀ ਸੀ ਅਸਲ ਦੇ ਵਿੱਚ ਜਦੋਂ ਪਾਰਕ ਰਹਿੰਦੀ ਵੀ ਸੀ, ਉਹਦੇ ਅੰਦਰ ਕੋਈ ਨਹੀਂ ਸੀ ਹੁੰਦਾ। ਸੋ ਕੀ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਇਸ ਗੱਲ ਦਾ, ਉਹਨਾਂ ਨੇ ਰੇਕੀ ਕਰਕੇ ਇਹ ਚੀਜ਼ ਦੇਖ ਲਈ ਹੋਈ ਸੀ ਕਿ ਇੱਥੇ ਪੁਲਿਸ ਦੀ ਗੱਡੀ ਹੀ ਹੈ, ਪੁਲਿਸ ਕੋਈ ਅਫੀਸ਼ੀਅਲ ਤਾਂ ਹੈ ਨਹੀਂ, ਸੋ ਇਸ ਕਰਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਦਾਂ ਵੀ ਨਹੀਂ ਹੋਏਗਾ ਕਿ ਉਸ ਇਲਾਕੇ ਦੇ ਵਿੱਚੋਂ ਕੋਈ ਹੋਰ ਜਿਹੜੀ ਸਰਵੇਲੈਂਸ ਵੀਡੀਓ ਹੈ ਉਹ ਹੱਥ ਨਹੀਂ ਲੱਗਣੀ, ਉਹ ਸਾਰੀਆਂ ਚੀਜ਼ਾਂ 'ਤੇ ਹੋਣਗੀਆਂ। ਪਰ ਉਸ ਇਨਵੈਸਟੀਗੇਸ਼ਨ ਦੀ ਪੂਰੀ ਲੜੀ ਨੂੰ, ਕੜੀ ਨੂੰ ਜੋੜਦਿਆਂ ਜੋੜਦਿਆਂ ਸਮਾਂ ਕਿੰਨਾ ਲੱਗਣਾ, ਅਜੇ ਤੱਕ ਤਾਂ ਇਹ ਨਹੀਂ ਪਤਾ ਕਿ ਜਿਹੜੀ ਪਿਛਲੇ ਵਾਰੀ ਗੋਲੀਆਂ ਚੱਲੀਆਂ ਸੀ ਉਹ ਕਿਹਨੇ ਚਲਾਈਆਂ ਸੀ,
ਜਾਂ ਉਸ ਇਨਵੈਸਟੀਗੇਸ਼ਨ ਦਾ ਕੀ ਬਣਿਆ,
ਉਹਦਾ ਕੀ ਬਣਿਆ,
ਜਾਂ ਅਤੇ ਜਿਹੜੇ ਹਮਲਾਵਰ ਨੇ ਉਹਨਾਂ ਦੇ ਹੌਸਲੇ ਕਿੰਨੇ ਬੁਲੰਦ ਨੇ
ਜੀ,
ਕਿ ਇੱਕ ਥਾਂ ਜਿੱਥੇ ਪਹਿਲਾਂ ਹਮਲਾ ਹੋ ਚੁੱਕਿਆ ਜਿਹੜੀ ਆਲਰੇਡੀ ਰਡਾਰ ਦੇ ਵਿੱਚ ਸੀ, ਉੱਥੇ ਦੁਬਾਰਾ ਹਮਲਾ ਕਰਨਾ, ਉਹਨਾਂ ਨੂੰ ਪਤਾ, ਉਹ ਦੇ ਆ ਵੈਰੀ ਕੌਨਫੀਡੈਂਟ ਕਿ
ਦੇ ਵਿਲ ਬੀ
ਨੋ ਕੰਸੀਕਵੈਂਸਿਸ।
ਸੋ
ਓਵਰਆਲ ਜਿਹੜਾ ਸਾਡਾ ਸਿਸਟਮ ਆ ਇਹ ਉਹਦੇ ਉੱਤੇ ਇੱਕ ਬਹੁਤ ਵੱਡੀ ਟਿੱਪਣੀ ਹੈ, ਇੱਕ ਬਹੁਤ ਵੱਡਾ ਕਮੈਂਟ ਹੈ।
ਜਿਹੜਾ ਕੁਐਸਚਨ ਹੈ ਨਾ ਕਿ ਦੇਖੋ ਅੱਜ ਦੀ ਘਟਨਾ ਕੀ ਵਾਪਰੀ, ਇਹਦੇ ਸਪੈਸੀਫਿਕਸ ਕੀ ਨੇ, ਉਹਦੇ ਆਲੇ ਦੁਆਲੇ ਗੱਲ ਬਹੁਤ ਘੁੰਮੇਗੀ, ਪਰ ਆਈ ਥਿੰਕ ਆ ਕੁਐਸਚਨ ਓਨਾ ਹੀ ਰੈਲੇਵੈਂਟ ਹੈ ਕਿ ਜਿਹੜੀ ਪਿਛਲੇ ਮਹੀਨੇ ਵਾਲੀ ਇਨਵੈਸਟੀਗੇਸ਼ਨ ਆ ਉਹਦੇ 'ਚ ਕੀ ਹੈਡਵੇ ਹੋਇਆ।
ਐਂਡ ਆਲਸੋ ਵਿਜੇ ਜੀ, ਜੋ ਲੋਕਲ ਬਿਜ਼ਨਸ ਮੋਰਾਲ ਆ ਉਹਨੂੰ ਬਹੁਤ ਵੱਡੇ ਪੱਧਰ 'ਤੇ ਢਾਲ ਲੱਗੇਗੀ ਇਹਦੇ ਨਾਲ।
ਵਾਸੂ ਜੀ, ਜਿਹੜੀ ਉਹ ਬਿਲਡਿੰਗ ਆ ਉਹਦੇ ਵਿੱਚ ਉੱਪਰ ਅਪਾਰਟਮੈਂਟਸ ਵੀ ਹੈਗੇ ਨੇ, ਦੇਰ ਆਰ ਪੀਪਲ, ਦੇ ਆਰ ਫੈਮਿਲੀਜ਼ ਜਿਹੜੇ ਕਿ ਉੱਥੇ ਰਹਿੰਦੇ ਪਏ ਨੇ। ਸੋ ਤੁਹਾਡੀ ਬਿਲਡਿੰਗ ਜਿੱਥੇ ਬੰਦਾ ਰਹਿੰਦਾ ਹੋਵੇ ਉੱਥੇ ਇਸ ਤਰ੍ਹਾਂ ਦੀ ਘਟਨਾ ਵਿਦ ਇਨ ਅ ਮੈਟਰ ਆਫ ਅ ਮੰਥ, ਮੰਥ ਐਂਡ ਹਾਫ, ਦੋ ਵਾਰੀ ਹੋ ਜਾਵੇ, ਵਿਦਿਨ 1 month ਹੋਈ ਹੈ ਇਹ, ਵਿਦਿਨ 1 month ਦੋ ਵਾਰੀ ਇੱਦਾਂ ਹੋ ਜਾਵੇ, ਐਂਡ ਉਹ ਵੀ ਇੱਕ ਹਾਈ ਪ੍ਰੋਫਾਈਲ ਵਿਅਕਤੀ। ਦੋ ਸਵਾਲ ਆਉਂਦੇ ਨੇ ਨਾ ਕਈਆਂ ਦੇ ਮਨ 'ਚ ਕਿ ਹਾਈ ਪ੍ਰੋਫਾਈਲ ਆ ਤਾਂ ਨਿਸ਼ਾਨੇ 'ਤੇ ਆ, ਦੂਜੀ ਗੱਲ ਜੇ ਹਾਈ ਪ੍ਰੋਫਾਈਲ ਵੀ ਇੱਦਾਂ ਨਿਸ਼ਾਨੇ 'ਤੇ ਆ ਤਾਂ ਫਿਰ ਆਮ ਬੰਦੇ ਦਾ ਕੀ ਹੋ।
ਐਂਡ ਇਨ ਲਾਰਜਰ ਸਕੀਮ ਆਫ ਥਿੰਗਸ, ਜਦੋਂ ਅਮਰੀਕਾ ਨਾਲ ਸਾਡੀ ਟ੍ਰੇਡ ਵਾਰ ਚੱਲ ਰਹੀ ਹੈ, ਬਹੁਤ ਜ਼ਿਆਦਾ ਅਸੀਂ ਸੁਣਦੇ ਹਾਂ ਸਰਕਾਰਾਂ ਵੱਲੋਂ ਕਿ ਜੀ ਲੋਕਲ ਬਿਜ਼ਨਸ ਨੂੰ ਵਧਾਵਾ ਦੇਣਾ, ਲੋਕਲ ਇਕਾਨਮੀ ਦੇ ਉੱਤੇ ਫੋਕਸ ਕਰਨਾ, ਵੀ ਵਿਲ ਬੀ ਅਵਰ ਓਨ ਬੈਸਟ ਕਸਟਮਰ। ਪ੍ਰਧਾਨ ਮੰਤਰੀ ਅੱਜ ਕੱਲ੍ਹ ਬਹੁਤ ਇਹ ਕਹਿੰਦੇ ਨੇ, ਇਹ ਜੁਮਲਾ ਇਸਤੇਮਾਲ ਕਰਦੇ ਨੇ, ਪਰ ਵਾਟਸ ਬੀਂਗ ਐਕਚੁਲੀ ਡਨ ਔਨ ਗਰਾਊਂਡ ਲੈਵਲ, ਜੇ ਲੋਕ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਨਗੇ
ਤਾਂ ਫਿਰ ਕਾਰੋਬਾਰ ਕਿਵੇਂ
ਫਿਰ ਕਾਰੋਬਾਰ ਕਿਵੇਂ ਹੋਏਗਾ
ਜੀ। ਸੋ ਇਸ ਵੇਲੇ ਇਹ ਜਿਹੜੀ ਸਾਰੀ ਸਥਿਤੀ ਹੈ ਵਾਸੂ ਜੀ ਇਹ ਬਣੀ ਹੋਈ ਆ, ਅਤੇ ਅਗੇਨ ਜਿਹੜੀ ਅਧਿਕਾਰਤ ਸਟੇਟਮੈਂਟ ਹੈ ਇਹਦੇ ਬਾਰੇ ਆ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਆ ਦੈਟ ਇਜ਼ ਸਟਿਲ ਐਕਸਪੈਕਟਿਡ। ਸੋ ਦੇਖਦੇ ਹਾਂ ਸਰੀ ਪੁਲਿਸ ਸਰਵਿਸ ਵੱਲੋਂ ਕੀ ਕਿਹਾ ਜਾਂਦਾ। ਮੌਕੇ 'ਤੇ ਸਰੀ ਪੁਲਿਸ ਸਰਵਿਸ ਤੋਂ ਇਲਾਵਾ ਡੈਲਟਾ ਪੁਲਿਸ, ਕਿਉਂਕਿ ਸਕੋਟ ਰੋਡ ਆ, ਡੈਲਟਾ ਪੁਲਿਸ ਦੇ ਅਧਿਕਾਰੀ ਵੀ ਅੱਜ ਉੱਥੇ ਮੌਜੂਦ ਸਨ, ਪਰ ਆਫਕੋਰਸ ਇਹ ਜੂਰਿਸਡਿਕਸ਼ਨ ਸਰੀ ਪੁਲਿਸ ਦੇ ਅਧੀਨ ਆਉਂਦੀ ਆ। ਸੋ ਦੇਖਦੇ ਹਾਂ ਇਨਵੈਸਟੀਗੇਸ਼ਨ ਬਾਰੇ ਕੀ ਕੁਝ ਦੱਸਦੇ ਨੇ। ਪਰ ਸਵਾਲ ਇਹਦੇ ਨਾਲ ਇੱਕ ਵਾਰ ਦੁਬਾਰਾ ਤੋਂ ਪਬਲਿਕ ਸੇਫਟੀ ਨੂੰ ਲੈ ਕੇ, ਬਿਜ਼ਨਸ ਕਮਿਊਨਿਟੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੁਖਤਾ ਸਵਾਲ ਖੜਾ ਹੋ ਗਿਆ।
ਸੋ ਵਿਜੇ ਜੀ, ਹੋਣਾ ਫਿਰ ਉਹੀ ਹੈ ਜੋ ਅਸੀਂ ਹਮੇਸ਼ਾ ਪਹਿਲਾਂ ਦੇਖਦੇ ਹਾਂ। ਪਿਛਲੀ ਵਾਰ ਵੀ ਜਦੋਂ 8 ਜੁਲਾਈ ਨੂੰ ਹਮਲਾ ਹੋਇਆ, ਉਸ ਤੋਂ ਬਾਅਦ ਵੀ ਸਿਟੀ ਦੇ ਮੇਅਰ ਉੱਥੇ ਜਾਣਗੇ, ਉੱਥੇ ਜਾ ਕੇ ਕਹਿਣਗੇ ਕਿ ਦਹਿਸ਼ਤ ਦਾ ਮਾਹੌਲ ਹੈ, ਲੋਕ ਬਹੁਤ ਡਰੇ ਹੋਏ ਨੇ, ਸੂਬਾ ਸਰਕਾਰ ਨੂੰ ਇਹਦੇ ਵਾਸਤੇ ਕੁਝ ਹੋਰ ਕਰਨਾ ਚਾਹੀਦਾ। ਸੂਬਾ ਸਰਕਾਰ ਕਹੇਗੀ ਕਿ ਜੀ ਸਾਡਾ ਜਿਹੜਾ ਕਾਨੂੰਨ ਆ, ਜਿਹੜਾ ਬੇਲ ਸਿਸਟਮ ਹੈ, ਵੀ ਉਹਦੇ ਵਿੱਚ ਰਿਫੋਰਮ ਦੀ ਲੋੜ ਆ, ਤੇ ਸਾਨੂੰ ਆਪਣੇ ਕ੍ਰਿਮੀਨਲ ਕੋਡ ਨੂੰ ਹੋਰ ਸਖਤ ਕਰਨਾ ਪੈਣਾ। ਫੈਡਰਲ ਸਰਕਾਰ ਇਹਦੇ ਵਾਸਤੇ ਕੁਝ ਕਰੇਗੀ। ਫੈਡਰਲ ਸਰਕਾਰ ਕਹੇਗੀ ਕਿ ਜੀ ਹੁਣ ਫਾਲ ਦੇ ਵਿੱਚ ਅਸੀਂ ਬੇਲ ਰਿਫੋਰਮ, ਅਸੀਂ ਇੱਕ ਬਹੁਤ ਵੱਡੀ ਲੈਜਿਸਲੇਸ਼ਨ ਲੈ ਕੇ ਆ ਰਹੇ ਹਾਂ, ਉਹਦੇ ਤੱਕ ਉਡੀਕ ਕਰੋ। ਉਹ ਫਿਰ ਲੈਜਿਸਲੇਸ਼ਨ ਪਾਸ ਵੀ ਹੋ ਜਾਏਗੀ, ਚੇਂਜਸ ਕਰ ਵੀ ਦਿੱਤੇ ਜਾਣਗੇ, ਸੂਬੇ ਫਿਰ ਕਹਿਣਗੇ ਦਿਸ ਇਜ਼ ਨੋਟ ਇਨਫ। ਇਹ ਜਿਹੜੀ ਇਹ ਅਸੀਂ ਰਾਊਂਡ ਐਂਡ ਰਾਊਂਡ ਐਂਡ ਰਾਊਂਡ ਜਿਹੜੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਹਾਂ, ਉਹੀ ਉਸੇ ਗਤੀ ਗੇੜ ਦੇ ਵਿੱਚ ਅਸੀਂ ਫਸੇ ਰਵਾਂਗੇ।
ਮੈਂ ਇੱਥੇ ਦੇਖ ਰਿਹਾ ਹੈਡਲਾਈਨਸ ਸਾਹਮਣੇ ਆਪਣੇ, ਕਾਫੀ ਡੇਟਾ ਫਲੈਸ਼ ਹੁੰਦਾ ਰਹਿੰਦਾ, ਹੈਲਥ ਕੇਅਰ ਸਿਸਟਮ ਇਜ਼ ਇਨ ਕ੍ਰਾਈਸਿਸ। ਸੋ ਹੈਲਥ ਕੇਅਰ ਸਿਸਟਮ ਦਾ ਕ੍ਰਾਈਸਿਸ ਆ, ਬਿਜ਼ਨਸ ਕਮਿਊਨਿਟੀ ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਪਈ, ਅਤੇ ਇਹ ਨਵੀਆਂ ਪ੍ਰੋਬਲਮਸ ਨਹੀਂ ਹੈਗੀਆਂ। ਯਾਦ ਤਾਂ ਹੋਵੇ ਨਾ ਕਿ ਇਹ ਸਮੱਸਿਆਵਾਂ ਹੁਣੇ ਹੀ ਅੱਜ ਕੱਲ੍ਹ ਦੇ ਵਿੱਚ ਹੀ ਉਜਾਗਰ ਹੋਈਆਂ ਹੋਣ, ਅਤੇ ਜੀ ਠੀਕ ਹੈ ਇਹਦਾ ਹੱਲ ਲੱਭ ਰਹੇ ਹਾਂ। ਹੱਲ ਲੱਭਦੇ ਲੱਭਦਿਆਂ ਚਿਰ ਕਿੰਨਾ ਹੋ ਗਿਆ, ਉਹਦਾ ਗਰਾਊਂਡ 'ਤੇ ਰਿਜ਼ਲਟ ਤਾਂ ਨਿਘਾਰ ਸਗੋਂ ਹੋਰ ਵੱਧਦਾ ਜਾ ਰਿਹਾ। ਸੋ ਦੇਖਦੇ ਹਾਂ ਅੱਜ ਇਹਦੇ ਬਾਰੇ ਹੋਰ ਕੀ ਦੱਸਿਆ ਜਾਂਦਾ, ਪਰ ਇਹ ਕਾਫੀ ਕੰਸਰਨਿੰਗ ਘਟਨਾ ਜਿਹੜੀ ਕਿ ਸਰੀ ਦੇ ਵਿੱਚ ਵਾਪਰੀ ਆ। ਵੰਸ ਅਗੇਨ ਅੱਜ ਸਵੇਰ ਦੇ ਲਗਭਗ 4:30 ਕੈਪਸ ਕੈਫੇ, ਜਿਹੜਾ ਕਿ ਭਾਰਤ ਦੇ ਮਸ਼ਹੂਰ ਟੀ ਵੀ ਹੋਸਟ ਅਤੇ ਕਮੇਡੀਅਨ ਕਪਿਲ ਸ਼ਰਮਾ ਦਾ ਕੈਫੇ ਹੈ, ਉਹਨਾਂ ਵੱਲੋਂ ਪਿਛਲੇ ਦਿਨੀ ਇੱਥੇ ਖੋਲ੍ਹਿਆ ਗਿਆ ਸੀ ਇਹ ਕੈਫੇ, ਉਹਨੂੰ ਦੂਜੀ ਵਾਰ ਵੀ ਦਿਨ ਅ ਮੈਟਰ ਆਫ 1 ਮੰਥ ਨਿਸ਼ਾਨਾ ਬਣਾਇਆ ਗਿਆ 84 Avenue ਅਤੇ ਸਕੋਟ ਰੋਡ 'ਤੇ। ਦੇਖੋ ਤੁਸੀਂ, ਜੇ ਮੰਨ ਲਓ ਕਪਿਲ ਸ਼ਰਮਾ ਵੱਲੋਂ ਖੋਲ੍ਹਿਆ ਕੈਫੇ, ਅਸੀਂ ਅਜੇ ਵੀ ਉਮੀਦ ਕਰਦੇ ਹਾਂ ਠੀਕ ਠਾਕ ਸਾਰਾ ਵਧੀਆ ਚੱਲੇ, ਜਿਹੜੇ ਵਾਸੂ ਜੀ ਹੋਰ ਕਿੰਨੇ ਵਧੀਆ ਘਾਗ ਚੰਗੇ ਇਨਵੈਸਟਰਸ ਨੇ, ਜਿਹੜੇ ਚੰਗੇ ਸਿਰ ਕੱਢ ਨਾਂ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਇਨਕਰੇਜਮੈਂਟ ਮਿਲਦੀ ਆ
ਬਿਲਕੁਲ,
ਕਿ ਅਸੀਂ ਵੀ ਇਸ ਕਮਿਊਨਿਟੀ ਦੇ ਵਿੱਚ ਜਾ ਕੇ, ਇਸ ਸ਼ਹਿਰ ਦੇ ਵਿੱਚ ਜਾ ਕੇ ਕੋਈ ਇਨਵੈਸਟਮੈਂਟ ਕਰੀਏ, ਕੋਈ ਕਾਰੋਬਾਰ ਖੋਲ੍ਹੀਏ। ਜਦੋਂ ਕੋਈ ਇਸ ਤਰ੍ਹਾਂ ਦਾ ਹਾਈ ਪ੍ਰੋਫਾਈਲ ਨਾਮ ਬਿਜ਼ਨਸ ਸੈਕਟਰ ਦੇ ਵਿੱਚ ਆ ਕੇ ਜੁੜਦਾ, ਉਹਦੇ ਨਾਲ ਓਵਰਆਲ ਜਿਹੜੀ ਇੰਡਸਟਰੀ ਆ ਉਹ ਬਿਹਤਰ ਹੁੰਦੀ ਆ। ਪਰ ਜੇ ਇਹ ਮਿਸਾਲ ਇਹੋ ਜਿਹੀ ਬਣ ਗਈ, ਇੱਕ ਨੈਗੇਟਿਵ ਐਗਜ਼ਾਮਪਲ ਬਣ ਗਈ, ਇਹਦੇ ਨਾਲ ਨੋਟ ਓਨਲੀ ਦੀ ਇਨਵੈਸਟਮੈਂਟ ਫਰੋਮ, ਮੰਨ ਲਓ ਕੋਈ ਹੋਰ ਬਾਲੀਵੁੱਡ ਦਾ ਸੈਲੀਬ੍ਰਿਟੀ ਸੋਚਦਾ ਕਿ ਜੀ ਮੈਂ ਵੀ ਇੱਥੇ ਕਰ ਲੈਂਦਾ, ਇਟ ਇਜ਼ ਨੋਟ ਜਸਟ ਅਬਾਊਟ ਸੈਲੀਬ੍ਰਿਟੀਜ਼ ਫਰੋਮ ਇੰਡੀਆ, ਇਟ ਇਜ਼ ਆਲਸੋ ਅਬਾਊਟ ਸੈਲੀਬ੍ਰਿਟੀਜ਼ ਫਰੋਮ ਅਦਰ ਪਾਰਟਸ ਆਫ ਦਾ ਵਰਲਡ।
ਯੈਸ, ਅਤੇ ਓਵਰਆਲ ਵਿਜੇ ਜੀ, ਜਿਹੜੀ ਸਾਡੇ ਇਲਾਕੇ ਦੀ ਲੋਅਰ ਮੇਨਲੈਂਡ ਦੀ ਜੋ ਇੱਕ ਜਿਹਦਾ ਇੱਕ ਆਕਰਸ਼ਣ ਸੀਗਾ ਕੁਝ ਸਾਲ ਪਹਿਲਾਂ ਤੱਕ, ਕਿ ਲੋਕਾਂ ਦਾ ਸੁਪਨਾ ਹੁੰਦਾ ਵੀ ਅਸੀਂ ਕੈਨੇਡਾ ਪਹੁੰਚ ਜਾਈਏ, ਕੈਨੇਡਾ ਦੇ ਵਿੱਚ ਵੀ ਅਸੀਂ ਬ੍ਰਿਟਿਸ਼ ਕੋਲੰਬੀਆ ਚਲੇ ਜਾਈਏ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਅਸੀਂ ਵੈਨਕੂਵਰ ਲੋਅਰ ਮੇਨਲੈਂਡ ਦੇ ਵਿੱਚ ਜਾ ਕੇ ਆਪ ਉੱਥੇ ਸੈਟਲ ਹੋਈਏ, ਉੱਥੇ ਆਪਣਾ ਕਾਰੋਬਾਰ ਕਰੀਏ, ਉੱਥੇ ਘਰ ਬਣਾਈਏ। ਉਸ ਪਰਸੈਪਸ਼ਨ ਨੂੰ, ਉਸ ਆਕਰਸ਼ਣ ਨੂੰ ਇੱਕ ਬੜੀ ਢਾਹ ਲੱਗੀ ਆ, ਅਤੇ ਹੁਣ ਤਾਂ ਜਿਹੜੇ ਇੰਡੀਆ ਦੇ ਵਿੱਚ ਰਿਸ਼ਤੇਦਾਰ ਨੇ, ਯਾਰ ਦੋਸਤ ਨੇ, ਉਹ ਫੋਨ ਕਰ ਕਰਕੇ ਕਈ ਵਾਰ ਥੋੜ੍ਹਾ ਜਿਹਾ ਮਜ਼ਾਕ ਕਰਕੇ ਵੀ ਪੁੱਛਦੇ ਆ, ਠੀਕ ਠਾਕ ਹੋ, ਰੋਟੀ ਰਾਟੀ ਮਿਲ ਰਹੀ ਆ, ਕਿਤੇ ਭੁੱਖੇ ਤਾਂ ਨਹੀਂ ਮਰ ਰਹੇ।
ਜਿਹੜੇ
ਉਹ ਇੱਕ ਤਾਂ ਜਿਹੜੀ ਇਹ ਪਰਸੈਪਸ਼ਨ ਬਣੀ ਵੀ ਸਾਡੀ ਇਕਾਨਮੀ ਇਸ ਵੇਲੇ ਬੜੀ ਡਾਵਾਂ ਡੋਲ ਆ, ਕਿ ਡੋਨਲਡ ਟਰੰਪ ਸਾਡੇ ਨਾਲ ਬਾਰ ਬਾਰ ਆਡਾ ਲੈ ਰਹੇ ਨੇ, ਕੈਨੇਡਾ ਇਸ ਵੇਲੇ ਬਹੁਤ ਜ਼ਿਆਦਾ ਇੱਕ ਜਿਟਰੀ ਪੋਜੀਸ਼ਨ ਦੇ ਵਿੱਚ ਆ, ਉਸ ਨੂੰ ਲੈ ਕੇ ਤਾਂ ਸਾਡਾ ਮਖੌਲ ਉਹ ਬਣਾ ਹੀ ਰਹੇ ਨੇ,
ਅਤੇ
ਹੁਣ ਜਦੋਂ ਇਸ ਤਰ੍ਹਾਂ ਦੀਆਂ ਪਬਲਿਕ ਸੇਫਟੀ ਨੂੰ ਲੈ ਕੇ ਖਬਰਾਂ ਇੰਟਰਨੈਸ਼ਨਲ ਲੈਵਲ 'ਤੇ, ਕਿਉਂਕਿ ਕਪਿਲ ਸ਼ਰਮਾ ਕੋਈ ਛੋਟਾ ਮੋਟਾ ਵਿਅਕਤੀ ਨਹੀਂ ਹੈ, ਸੋ ਇਹ ਇੰਟਰਨੈਸ਼ਨਲ ਲੈਵਲ ਤੇ ਇਹ ਖਬਰ ਜਿਹੜੀ ਆ ਇਹ ਜਾਂਦੀ ਆ, ਉਹਦੇ ਨਾਲ ਜੋ ਸਾਡੇ ਇਲਾਕੇ ਦੀ ਜੋ PR ਹੈ, PR ਐਜ਼ ਇਨ ਪਬਲਿਕ ਰਿਲੇਸ਼ਨਸ, ਸੋ ਉਹਨੂੰ ਵੀ ਢਾਹ ਲੱਗਦੀ ਆ, ਤੇ ਟਿਚਰਾਂ ਕਰਦੇ ਹੁਣ ਸੱਚੀ ਪੰਜਾਬ ਵਾਲੇ ਸਾਨੂੰ।
ਵਾਸੂ ਜੀ, ਪਹਿਲਾਂ ਸਰੀ ਭਾਗਾਂ ਭਰੀ ਕਿਹਾ ਜਾਂਦਾ ਸੀ, ਕਈ ਕਹਿਣ ਲੱਗ ਗਏ ਨੇ ਸਰੀ ਦਹਿਸ਼ਤ ਭਰੀ, ਕਿਉਂਕਿ ਬਿਕੋਜ਼ ਆਫ ਇੰਸੀਡੈਂਟਸ ਲਾਈਕ
ਦਿਸ।
ਵਾਸੂ ਜੀ, BC ਦੀ ਸਰਕਾਰ ਦੇ ਜਿਹੜੇ ਪਬਲਿਕ ਅਕਾਊਂਟਸ ਨੇ, ਜਿਹੜਾ ਵਿੱਤੀ ਵਰ੍ਹਾ ਹੁਣ 31 ਮਾਰਚ ਨੂੰ ਖਤਮ ਹੋਇਆ, 2024-2025 ਫਿਸਕਲ ਈਅਰ ਦੇ, ਬੇਸਿਕਲੀ ਦੇਖੋ ਜਦੋਂ ਭਾਵੇਂ ਵਿੱਤੀ ਵਰ੍ਹਾ ਕਲੋਜ਼ ਹੋ ਚੁੱਕਾ, ਆਮ ਤੌਰ 'ਤੇ ਆਪਾਂ ਇਹ ਕਹਾਂਗੇ ਕਿ ਉਦੋਂ ਤੱਕ ਪਤਾ ਲੱਗ ਹੀ ਗਿਆ ਵੀ ਕਿੰਨਾ ਕੁ ਡੈਫੀਸਿਟ ਸੀ ਅਤੇ ਕੀ ਸੀ। ਓਰੀਜਨਲੀ 2024-2025 ਵਾਸਤੇ ਕਿਹਾ ਗਿਆ ਸੀ ਬੈਕ ਇਨ ਦ ਡੇ ਕਿ ਜੀ ਡੈਫੀਸਿਟ 8 ਬਿਲੀਅਨ ਦਾ ਹੋਏਗਾ, ਫਿਰ ਉਹਨੂੰ ਵਧਾ ਕੇ 9 ਬਿਲੀਅਨ ਕੀਤਾ ਗਿਆ। ਪਰ ਜਿਹੜੀਆਂ ਸਾਰੀਆਂ ਰਸੀਦਾਂ ਰਸੂਦਾਂ ਹੁਣ ਆਈਆਂ ਨੇ ਉਹਦੇ ਆਧਾਰ 'ਤੇ ਅੱਜ ਪਤਾ ਲੱਗੂ ਕਿ ਕੀ ਇਹ 9 ਬਿਲੀਅਨ 'ਤੇ ਵੀ ਟਿਕਾ ਜਾਂ ਉਹ ਤੋਂ ਵੀ ਵੱਧ ਜਾਣਾ।
ਸੋ ਪਿਛਲੇ ਸਾਲ ਦੇ ਬਜਟ ਵਿੱਚ, ਬਜਟ 2024 ਪ੍ਰੋਜੈਕਟ ਕੀਤਾ ਗਿਆ ਸੀ ਫਿਸਕਲ ਡੈਫੀਸਿਟ ਫੋਰ 2024-25 ਵਿਲ ਬੀ ਕਲੋਜ਼ ਟੂ 8 ਬਿਲੀਅਨ।
ਜੀ,
ਪਿਛਲੇ ਸਾਲ ਦੀ ਜਦੋਂ ਫਿਸਕਲ ਅਪਡੇਟ ਆਈ, ਇਕਨੋਮਿਕ ਅਪਡੇਟ ਜਦੋਂ ਫਾਲ ਦੇ ਵਿੱਚ ਆਉਂਦੀ ਆ, ਉਦੋਂ ਕਿਹਾ ਗਿਆ ਜੀ ਪਿਛਲੇ ਵਿੱਤੀ ਵਰ੍ਹੇ ਦਾ ਡੈਫੀਸਿਟ 9.4 billion ਹੋਏਗਾ। ਫਿਰ ਜਦੋਂ ਇਸ ਸਾਲ ਦਾ ਬਜਟ ਆਇਆ ਬਜਟ 2025 ਫਿਰ ਉਹਨੂੰ ਰਿਵਾਈਜ਼ ਡਾਊਨ ਕਰ ਦਿੱਤਾ ਗਿਆ, ਕਹਿੰਦੇ ਹੁਣ 9.1 billion $9.1 billion ਵਿੱਤੀ ਘਾਟਾ ਹੋਏਗਾ ਫਿਸਕਲ ਡੈਫੀਸਿਟ ਫੋਰ ਫਿਸਕਲ ਈਅਰ 2024-25 ਪਿਛਲਾ ਵਿੱਤੀ ਵਰ੍ਹਾ ਜੋ 31 March ਨੂੰ ਖਤਮ ਹੋ ਗਿਆ। ਹੁਣ ਜਿਹੜੇ ਵਹੀ ਖਾਤੇ ਨੇ ਉਹ ਤਿਆਰ ਕਰਕੇ ਕਿਤਾਬਾਂ ਬੰਦ ਕਰਕੇ ਆਡੀਟਰ ਨੂੰ ਭੇਜ ਦਿੱਤੇ ਜਾਂਦੇ ਨੇ ਆਡੀਟਰ ਜਨਰਲ ਨੂੰ ਕਿ ਤੁਸੀਂ ਇਹਦਾ ਆਡਿਟ ਕਰੋ ਅਤੇ ਦੇਖੋ ਵੀ ਜੋ ਅਸੀਂ ਅਕਾਊਂਟਿੰਗ ਕੀਤੀ ਹੈ ਠੀਕ ਆ ਵੀ ਇਹਦੇ ਵਿੱਚ ਕੋਈ ਮੀਨ ਮੇਕ ਤਾਂ ਨਹੀਂ, ਕੋਈ ਗਲਤੀ ਤਾਂ ਨਹੀਂ, ਜੋ ਕੁਝ ਹੈ ਅਤੇ ਫਿਰ ਫਾਈਨਲ ਕਰਕੇ ਸਾਨੂੰ ਦੱਸ ਦਿਓ ਆਪਣੀ ਮੋਹਰ ਲਾ ਕੇ ਬੇਸਿਕਲੀ ਵੀ ਉਹਨੂੰ ਨੋਟਰਾਈਜ਼ ਕਰ ਦਿਓ ਸੋ ਵੀ ਆਡਿਟ ਕਰ ਦਿਓ ਉਹਦਾ। ਸੋ ਹੁਣ ਆਡਿਟਿਡ ਜਿਹੜੇ ਪਬਲਿਕ ਅਕਾਊਂਟਸ ਨੇ ਉਹ ਅੱਜ ਜਨਤਕ ਕੀਤੇ ਜਾਣਗੇ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਵੱਲੋਂ ਅਤੇ ਇਹਦੇ ਵਿੱਚ ਹੁਣ ਦੇਖਣਾ ਇਹ ਹੋਏਗਾ ਕਿ ਜੋ ਫਿਸਕਲ ਡੈਫੀਸਿਟ ਪ੍ਰੋਜੈਕਟ ਕੀਤਾ ਗਿਆ ਸੀ $9.1 billion ਲੇਟੈਸਟ ਨੰਬਰ ਸਾਡੇ ਕੋਲ 9.1 billion ਆ, ਸੋ ਵੀ ਇਹ 9.1 billion ਤੋਂ ਘੱਟ ਹੋਏਗਾ ਜਾਂ ਜ਼ਿਆਦਾ ਹੋਏਗਾ। ਹੋ ਸਕਦਾ ਕਿ 9.1 ਤੋਂ ਘੱਟ ਹੋਵੇ
ਜੀ,
ਕਿਉਂਕਿ ਇੱਦਾਂ ਪਹਿਲਾਂ ਵੀ ਅਸੀਂ ਦੇਖਦੇ ਰਹੇ ਹਾਂ ਕਿ ਵੀ ਬਜਟ ਦੇ ਵਿੱਚ ਪਹਿਲਾਂ 8 ਕਹਿ ਕੇ ਫਿਰ ਫਿਸਕਲ ਅਪਡੇਟ ਦੇ ਵਿੱਚ ਵਧਾ ਦਿਓ, ਬਾਅਦ ਚ ਕਹਿ ਦਿਓ ਜੀ ਇਹਨੂੰ ਰਿਵਾਈਜ਼ ਡਾਊਨ ਕਰਤਾ। ਇਹ ਤਾਂ ਦੇਖੋ ਜੀ ਜੋ ਰਿਵੀਜ਼ਨ ਰਿਵਾਈਜ਼ ਡਾਊਨ ਕੀਤਾ ਸੀ ਉਸ ਤੋਂ ਵੀ ਘੱਟ ਅਸੀਂ ਰੱਖਿਆ,
ਉਸ ਤੋਂ ਵੀ ਘੱਟ।
ਬਟ ਲੈਟਸ ਨੋਟ ਫੋਰਗੇਟ ਕਿ ਜੇ ਇਹ 8, 8.5 ਜਾਂ 9.25 ਜਾਂ 9 billion ਜਾਂ 9.5 ਫੋਰ ਦੈਟ ਮੈਟਰ ਹੁੰਦਾ, ਇਟਸ ਅ ਹਿਊਜ ਨੰਬਰ।
ਵਾਸੂ ਜੀ, ਨਵੰਬਰ 2022 ਦੇ ਵਿੱਚ ਜਦੋਂ ਜੌਨ ਹੋਰਗਨ ਬਤੌਰ ਪ੍ਰੀਮੀਅਰ ਜਦੋਂ ਸਟੈਪ ਡਾਊਨ ਕੀਤੇ ਅਤੇ ਜਦੋਂ ਡੇਵੀ ਡੀਬੀ ਨੇ ਬਤੌਰ ਪ੍ਰੀਮੀਅਰ ਉਦੋਂ ਟੇਕ ਓਵਰ ਕੀਤਾ ਸੀ, $5 billion ਦਾ ਉਦੋਂ ਸਰਪਲਸ ਸੀਗਾ,
5.7
ਸੀ ਐਕਚੁਅਲੀ, ਇਟ ਵਾਜ਼
5 billion
ਇਟ ਵਾਜ਼ ਕਲੋਜ਼ ਟੂ 6 billion, $5.7 billion ਦਾ ਉਹ ਸਰਪਲਸ ਛੱਡ ਕੇ ਗਏ ਸੀ। ਅਤੇ 2022 ਉਹ ਸਮਾਂ ਸੀ, ਇਹ ਨਾ ਭੁੱਲੀਏ ਕਿ ਅਜੇ ਪੈਂਡੇਮਿਕ ਦਾ ਜਿਹੜਾ ਪੂਰਾ ਅਸਰ ਸੀ ਉਹ ਪੂਰੀ ਤਰ੍ਹਾਂ ਇਕੋਨਮੀ ਦੇ ਵਿੱਚੋਂ ਮਨਫੀ ਨਹੀਂ ਸੀ ਹੋਇਆ, ਪੈਂਡੇਮਿਕ ਸਪੋਰਟਸ ਕੁਝ ਉਦੋਂ ਵੀ ਜਾਰੀ ਸੀ। ਹਾਲਾਂਕਿ ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਪੈਂਡੇਮਿਕ ਵੇਲੇ ਜਿਹੜੇ ਜ਼ਿਆਦਾ ਖਰਚੇ ਸੀ ਉਹ ਫੈਡਰਲ ਸਰਕਾਰ ਨੇ ਕੀਤੇ ਸੀ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਇੰਨੇ ਖਰਚੇ ਨਹੀਂ ਸਨ ਕੀਤੇ ਉਦੋਂ, ਪਰ ਬਾਵਜੂਦ ਸਾਰੀਆਂ ਕੰਪਲਸ਼ਨਸ ਦੇ ਜੌਨ ਹੋਰਗਨ ਇੱਕ ਸਰਪਲਸ ਛੱਡ ਕੇ ਗਏ ਸੀ ਡੇਵੀ ਡੀਬੀ ਵਾਸਤੇ। ਅਤੇ ਡੇਵੀ ਡੀਬੀ ਦਾ ਬਤੌਰ ਪ੍ਰੀਮੀਅਰ ਇਹ ਦੂਜਾ ਫੁੱਲ ਈਅਰ ਦੇ ਇਹ ਨੰਬਰਸ ਆਉਣੇ ਨੇ। ਇਸ ਤੋਂ ਪਿਛਲਾ ਜਿਹੜਾ ਸਾਲ ਸੀ ਉਹਦੇ ਵਿੱਚ ਵੀ ਡੈਫੀਸਿਟ ਸੀ, ਜਿਹੜਾ ਇਹ ਵਾਲਾ ਸਾਲ ਹੈ ਇਹਦੇ 'ਚ ਵੀ ਡੈਫੀਸਿਟ ਆ, ਅਤੇ ਜਿਹੜਾ ਹੁਣ ਸਾਲ ਚੱਲਦਾ ਪਿਆ ਇਹਦੀ ਗੱਲ ਤਾਂ ਰੁਕ ਕੇ ਹੀ ਕਰਦੇ ਹਾਂ, ਪਹਿਲਾਂ ਪਿਛਲੇ ਦੋਵਾਂ ਦੀ ਕਰੀਏ,
ਸਾਲ ਹੈ ਲਈਏ ਨਾ। ਯਾ ਸੋ ਜੌਨ ਹੋਰਗਨ 5.7 billion ਦਾ ਸਰਪਲਸ ਛੱਡ ਕੇ ਗਏ
ਜੀ।
ਸੋ ਇਨ ਆਲ ਫੇਅਰਨੈਸ ਅਸੀਂ ਇਹਨੂੰ ਐਸੋਸੀਏਟ ਕਰ ਲੈਂਦੇ COVID-19 ਨਾਲ ਵੀ, COVID-19 ਦੌਰਾਨ ਤਾਂ ਬਹੁਤ ਔਖਾ ਸੀ, ਪਰ 2022 ਦੀ ਇਹ ਗੱਲ ਆ, 2022 ਦੇ ਵਿੱਚ 5.7 billion ਦਾ ਸਰਪਲਸ। ਯਾਦ ਕਰੀਏ ਉਹਨਾਂ ਦਿਨਾਂ ਦੇ ਵਿੱਚ ਬਜਟ ਦੇ ਵਿੱਚ ਸਰਕਾਰਾਂ ਡੈਫੀਸਿਟ ਪ੍ਰੋਜੈਕਟ ਕਰਦੀਆਂ ਸੀ ਫੈਡਰਲੀ ਵੀ ਫਿਸਕਲੀ ਵੀ, ਬਾਅਦ ਵਿੱਚ ਫਿਰ ਨੰਬਰਸ ਆਉਂਦੇ ਸੀ ਕਿ ਜੀ ਜੋ ਪ੍ਰੋਜੈਕਸ਼ਨ ਸੀ ਉਸ ਤੋਂ ਤਾਂ ਬਹੁਤ ਘੱਟ ਡੈਫੀਸਿਟ ਰਿਹਾ, ਇਨ ਸਮ ਕੇਸਿਸ ਸਰਪਲਸ ਹੋ ਗਿਆ। ਸੋ 2022 ਵਾਲਾ ਵੀ ਜਿਹੜਾ ਬਜਟ ਸੀ ਉਹਦੇ ਵਿੱਚ ਵੀ ਡੈਫੀਸਿਟ ਹੀ ਪ੍ਰੋਜੈਕਟ ਕੀਤਾ ਸੀ, ਪਰ ਬਾਅਦ ਚ ਨਿਕਲਿਆ ਕੀ ਕਿ ਜੀ ਇਹਦੇ ਤਾਂ ਸਰਪਲਸ ਹੋ ਰਿਹਾ,
ਪਲੱਸ ਉਦੋਂ ਕੋਵਿਡ ਤੋਂ ਬਾਅਦ ਇਕਨੋਮਿਕ ਰਿਕਵਰੀ, ਇਕਨੋਮਿਕ ਐਕਟੀਵਿਟੀ ਬੜੀ ਵੱਧ ਗਈ,
ਬਹੁਤ ਵੱਧ ਗਈ, ਉਹਦੇ ਕਰਕੇ ਸਰਕਾਰੀ ਰੈਵਨਿਊ ਨੈਚੁਰਲ ਰਿਸੋਰਸਿਸ ਤੋਂ ਰੈਵਨਿਊ ਬਹੁਤ ਜ਼ਿਆਦਾ ਵੱਧ ਗਿਆ ਸੀ,
ਰੀਅਲ ਸਟੇਟ ਦਾ ਰੈਵਨਿਊ
ਐਕਸਪੈਕਟੇਸ਼ਨ ਤੋਂ ਬਹੁਤ ਜ਼ਿਆਦਾ, ਰੀਅਲ ਸਟੇਟ ਬੀਇੰਗ ਵਨ ਆਫ ਦ ਮੇਜਰ ਡਰਾਈਵਿੰਗ
ਫੈਕਟਰਸ,
ਤੇ ਉਹਦੇ ਕਰਕੇ ਸਰਕਾਰਾਂ ਨੂੰ ਸਰਪਲਸ ਹੋ ਰਿਹਾ ਸੀ, ਪਰ ਰਿਗਾਰਡਲੈਸ ਜਿੱਥੋਂ ਵੀ ਹੋ ਰਿਹਾ ਸਰਕਾਰ ਨੂੰ ਹੋ ਰਿਹਾ ਪਬਲਿਕ ਮਨੀ। $5.7 billion ਦਾ ਸਰਪਲਸ ਸੀਗਾ, ਡੇਵੀ ਡੀਬੀ ਬਣਦੇ ਨੇ ਪ੍ਰੀਮੀਅਰ, ਇਹਨਾਂ ਨੂੰ ਕੋਈ ਸਲਾਹ ਦੇ ਦਿੰਦਾ ਕਿ ਜੀ ਇਹ ਪੈਸੇ ਖਰਚ ਲਓ ਫਟਾਫਟ, ਨਹੀਂ ਤਾਂ ਇਹ ਤਾਂ ਸਾਡੀ ਡੈਫੀਸਿਟ ਫਾਈਨੈਂਸਿੰਗ ਵੱਲ ਚਲੇ ਜਾਣਗੇ, ਡੈਟ ਫਾਈਨੈਂਸਿੰਗ ਵੱਲ,
ਵੀ ਸਾਡਾ ਕਰਜ਼ੇ ਵੱਲ ਆਟੋਮੈਟਿਕਲੀ ਇਹ ਪੈਸਾ
ਚਲਾ ਜਾਏਗਾ, ਵੀ ਤੁਸੀਂ ਇਹਨੂੰ 31 March ਤੋਂ ਪਹਿਲਾਂ ਇਹਨੂੰ ਕਿਸੇ ਤਰੀਕੇ ਯੂਜ਼ ਕਰ ਲਓ। ਉਹਨਾਂ ਨੇ ਇੱਧਰ ਉੱਧਰ ਵੱਖੋ ਜੋ ਤਰੀਕੇ ਸੀਗੇ, ਸਰਕਾਰ ਆਪਣੇ ਪ੍ਰੋਗਰਾਮਸ 'ਤੇ ਨਹੀਂ ਖਰਚ ਕਰ ਸਕਦੀ ਕਿਸੇ ਏਜੰਸੀ ਨੂੰ, ਯੇ ਵੋ ਰੂਲਸ ਹੈਗੇ ਨੇ ਅਕਾਊਂਟਿੰਗ ਦੇ, ਵੀ ਤੁਸੀਂ ਕੋਈ ਬੰਦਾ ਲੱਭ ਕੇ ਕੋਈ ਹੋਰ ਟੀਅਰ ਵਿੱਚ ਪਾ ਕੇ ਫੰਡਿੰਗ ਦੇ ਸਕਦੇ ਹੋ।
ਉਦੋਂ ਤਾਂ ਵਾਸੂ ਜੀ ਸਰਕਾਰ ਕਹਿ ਲਓ ਵੀ ਉੱਦਾਂ ਦੀ ਭੂਆ ਬਣ ਗਈ ਜਿਹਦੇ ਘਰ ਜਦੋਂ ਗਏ ਹੋਵੋ ਜਾਂ ਮਾਮੇ ਦੇ ਘਰ ਗਏ ਹੋਵੋ, ਉਹ ਧੱਕੇ ਨਾਲ ਤੁਸੀਂ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਪੈਸੇ ਲੈਣੇ, ਲੋਕਾਂ ਨੂੰ ਨਹੀਂ ਪੈਸੇ ਦਿੱਤੇ ਗਏ ਸੀ ਉਹ ਜਿਹੜੀਆਂ ਕੋਈ ਏਜੰਸੀਆਂ ਨੇ ਵੱਖੋ ਵੱਖਰੇ ਕੁਝ ਕਾਰਪੋਰੇਸ਼ਨਸ ਨੇ ਜਿਹੜੇ ਕਰਾਊਨ ਕਾਰਪੋਰੇਸ਼ਨਸ ਨੇ, ਉਹਨਾਂ ਨੂੰ ਇੱਦਾਂ ਪੈਸੇ ਵੰਡੇ ਗਏ ਵੀ ਅੱਛਾ ਨਹੀਂ 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 ਥੋੜ੍ਹੇ ਜਿਹੇ ਪੈਸੇ ਤਾਂ ਲੈ ਕੇ ਜਾਓ, ਧੱਕੇ ਨਾਲ ਜੇਬ 'ਚ ਪੈਸੇ ਪਾਉਣ ਵਾਲੀ ਗੱਲ ਸੀ,
ਉਹਦੇ 'ਚ ਕੋਈ ਇਲੀਗਲ ਕੁਛ ਨਹੀਂ ਸੀ। ਭੂਆ ਦਾ ਹੱਕ ਬਣਦਾ ਕਿ ਆਪਣੇ ਇਹਨਾਂ ਭਤੀਜੇ ਨੂੰ ਪੈਸੇ ਦੇ ਸਕਦੀ ਹੈ, ਜੇਬ 'ਚ ਪੈਸੇ ਪਾ ਦਿੱਤੇ ਨਾ ਕੋਈ ਨਹੀਂ, ਡੈਡੀ ਨੂੰ ਦੱਸੀ ਕੋਈ ਗੱਲ ਨਹੀਂ। ਸੋ ਉਹਦੇ ਸੋ ਪੈਸੇ ਖਰਚੇ ਗਏ ਬਹੁਤ ਜ਼ਿਆਦਾ, ਤੇ 5.7 billion ਦਾ ਜਿਹੜਾ ਸਰਪਲਸ ਸੀ ਉਹ ਫਿਰ ਜਦੋਂ 2023 ਦੇ ਜਿਹੜੇ ਨੰਬਰਸ ਆਏ ਪਬਲਿਕ ਅਕਾਊਂਟਸ ਆਏ, ਇਸ $5.7 billion ਦਾ ਸਰਪਲਸ ਘੱਟ ਕੇ ਰਹਿ ਗਿਆ $704 million ਦਾ
ਜੀ
ਸਰਪਲਸ ਹੀ ਸੀ। ਫਿਰ ਡੇਵੀ ਡੀਬੀ ਦਾ ਜਿਹੜਾ ਪਹਿਲਾ ਵਿੱਤੀ ਵਰ੍ਹਾ
2023-24
ਉਹਦੇ ਵਿੱਚ ਜਿਹੜਾ ਇਹਨਾਂ ਦਾ ਫਸਟ ਫੁੱਲ ਈਅਰ ਐਜ਼ ਪ੍ਰੀਮੀਅਰ, ਉਹਦੇ ਵਿੱਚ ਵਿਜੇ ਜੀ ਸੋ 2022-23 ਦੇ ਵਿੱਚ 704 ਮਿਲੀਅਨ ਦਾ ਸਰਪਲਸ,
ਜਿਹੜਾ ਕਿ ਅਦਰਵਾਈਜ਼ ਲਗਭਗ
5.7 ਬਿਲੀਅਨ ਦਾ
5.7 ਬਿਲੀਅਨ ਦਾ ਸੀ, ਪਰ ਉਹ ਪੈਸੇ ਪੂਸੇ ਖਰਚ ਕੇ।
ਹਾਂਜੀ, ਫਿਰ 2023-24 ਦੇ ਵਿੱਚ ਉਹ ਜਿਹੜਾ ਸਰਪਲਸ ਹੈ ਉਹ 5.035, ਸੋ ਆਲਮੋਸਟ 5 ਬਿਲੀਅਨ ਡਾਲਰ ਦੇ ਡੈਫਿਸਿਟ ਦੇ ਵਿੱਚ ਤਬਦੀਲ ਹੋ ਜਾਂਦਾ।
ਸੋ ਜਿਹੜਾ ਫਸਟ ਫੁੱਲ ਈਅਰ ਐਜ਼ ਪ੍ਰੀਮੀਅਰ ਡੀਵੀਡੀਬੀ ਦਾ ਰਿਹਾ, ਉਹਦੇ ਵਿੱਚ 5 ਬਿਲੀਅਨ ਤੋਂ ਵੀ ਥੋੜ੍ਹਾ ਜਿਹਾ ਵੱਧ ਡੈਫਿਸਿਟ
ਰਿਹਾ,
ਘਾਟੇ ਵਾਲਾ ਬਜਟ ਰਹਿੰਦਾ।
ਸੋ ਮਤਲਬ ਸਮਝ ਲਓ ਵੀ 5.7 ਦੇ ਸਰਪਲਸ ਤੋਂ ਅਸੀਂ 5 ਬਿਲੀਅਨ ਨੈਗੇਟਿਵ ਦੇ ਵਿੱਚ ਆ ਗਏ, ਸੋ 10.7 ਬਿਲੀਅਨ ਡਾਲਰ ਅਸੀਂ ਖਰਚ ਕੀਤੇ ਨੇ।
ਹਾਂ ਕਰੈਕਟ ਕਰੈਕਟ, ਕਿਉਂਕਿ ਜੇ ਤੁਹਾਡੇ ਕੋਲ ਪਹਿਲਾਂ ਜੇਬ ਦੇ ਵਿੱਚ ਫਾਲਤੂ ਪੈਸੇ ਸੀਗੇ, ਉਹ ਅਗਲੇ ਸਾਲ ਤੱਕ ਤੁਹਾਨੂੰ ਕਰਜ਼ਾ ਲੈਣਾ ਪੈ ਗਿਆ।
ਤੁਹਾਡੇ ਕੋਲ ਪਹਿਲਾਂ ਪੈਸੇ ਤੁਹਾਡੇ ਕੋਲ 5 ਰੁਪਏ ਤੁਹਾਡੀ ਜੇਬ ਸੀਗੇ, ਹੁਣ ਤੁਸੀਂ 5 ਰੁਪਏ ਦਾ ਕਰਜ਼ਾ ਲਿਆ
ਤੁਹਾਡੇ ਸਿਰ ਤੇ,
ਮਤਲਬ ਤੁਸੀਂ 10 ਰੁਪਏ ਜਿਹੜੇ ਨੇ ਉਹ ਖਰਚ ਦਿੱਤੇ ਨੇ।
ਅੱਛਾ, ਫਿਰ ਵਾਸੂ ਜੀ, ਜਿਹੜਾ ਹੁਣ 2024-2025 ਵਾਲਾ ਸਾਲ ਆ, ਜਿਹੜਾ ਕਿ ਹੁਣ ਐਤਕੀ 31 ਮਾਰਚ ਨੂੰ ਖਤਮ ਹੋ ਕੇ ਹਟਿਆ, ਜਿਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਜ਼ਿਕਰ ਕਰਕੇ ਹੀ ਹਟੇ ਹਾਂ, ਕਿ ਪਿਛਲੇ ਸਾਲ ਜਦੋਂ ਬਜਟ ਆਉਂਦਾ ਉਦੋਂ ਕਿਹਾ ਜਾਂਦਾ ਵੀ ਜੀ ਇਹਦਾ ਜਿਹੜਾ ਸਾਡਾ ਡੈਫਿਸਿਟ ਹੈ, ਸਾਡੀ ਪ੍ਰੋਜੈਕਸ਼ਨ ਇਹ ਆ ਵੀ 8 ਬਿਲੀਅਨ ਡਾਲਰ ਦੇ ਨੇੜੇ ਡੈਫਿਸਿਟ ਰਹੇਗਾ। ਫਿਰ ਜਦੋਂ ਅੱਧਾ ਸਾਲ ਨਿਕਲ ਜਾਂਦਾ, ਚੱਲਦੇ ਚੱਲਦੇ ਲੱਗਦਾ ਵੀ ਅੱਧਾ ਸਾਲ ਦੇਖੋ ਬੀਤ ਗਿਆ, ਅੱਧਾ ਪਿਆ, ਇਸ ਮਰਹਲੇ ਤੱਕ ਪਹੁੰਚ ਕੇ ਸਾਨੂੰ ਇਹ ਲੱਗਦਾ ਵੀ ਸਾਡਾ ਡੈਫਿਸਿਟ ਨਾ ਜੀ ਇਹ 9.4 ਬਿਲੀਅਨ ਹੋਊਗਾ, ਵੀ 8 ਨਹੀਂ ਹੋਣਾ, ਵੱਧ ਜਾਣਾ, ਖਰਚੇ ਵਧੇ ਹੋਏ ਨੇ, ਆਮਦਨ ਘਟੀ ਹੋਈ ਆ। ਜਦੋਂ ਫਿਰ ਇਹ ਸਾਲ ਖਤਮ ਹੁੰਦਾ, ਮੁਕੰਮਲ ਹੁੰਦਾ 31 ਮਾਰਚ ਨੂੰ, ਉਸ ਤੋਂ ਪਹਿਲਾਂ ਜਦੋਂ ਫਿਰ ਬਜਟ ਪ੍ਰਜੈਂਟ ਕੀਤਾ ਜਾਂਦਾ ਆਹ ਮੌਜੂਦਾ ਜਿਹੜਾ ਹੁਣ ਸਾਲ ਚੱਲਦਾ, ਉਦੋਂ ਕਿਹਾ ਜਾਂਦਾ ਦੇਖੋ ਜੀ ਜਿਹੜਾ ਆਹ 31 ਮਾਰਚ 2025 ਨੂੰ ਸਾਲ ਮੁੱਕਿਆ, ਇਹਦੇ 'ਚ ਸਾਡਾ ਹੁਣ ਡੈਫਿਸਿਟ 9.1 ਬਿਲੀਅਨ ਹੋਊਗਾ। ਹੁਣ ਅੱਜ ਇਹ ਪਤਾ ਲੱਗਣਾ, ਪਿਛਲੇ ਸਾਲ ਦਾ ਕਿਹਾ 8 ਬਿਲੀਅਨ, ਫਿਰ 6 ਮਹੀਨੇ ਬਾਅਦ ਵਧਾ ਕੇ ਕੀਤਾ 9.4 ਬਿਲੀਅਨ, ਫਿਰ ਇਸ ਸਾਲ ਦੇ ਬਜਟ ਦੇ ਵਿੱਚ ਘਟਾ ਕੇ ਉਹਨੂੰ 9.1 ਬਿਲੀਅਨ ਡਾਲਰ ਕਰ ਦਿੱਤਾ ਗਿਆ। ਇਹਨਾਂ ਤਿੰਨਾਂ ਦੇ ਵਿੱਚੋਂ ਡੈਫਿਸਿਟ ਅਸਲ ਦੇ ਵਿੱਚ ਇਸੇ ਰੇਂਜ ਦੇ ਵਿੱਚ ਰਹਿੰਦਾ, ਇਹ ਤੋਂ ਘੱਟ ਰਹਿੰਦਾ ਜਾਂ ਇਹ ਤੋਂ ਵੱਧ ਜਾਂਦਾ, ਉਹ ਦੇਖਣ ਵਾਲੀ ਗੱਲ ਹੋਏਗੀ। ਇਹ ਤਾਂ ਗੱਲ ਰਹੀ 31 ਮਾਰਚ 2025 ਤੱਕ ਦੀ, ਜਿਹੜਾ ਵਾਸੂ ਜੀ ਹੁਣ ਸਾਲ ਚੱਲਦਾ ਪਿਆ, ਠੀਕ ਆ, ਹੁਣ ਆਪਾਂ ਵੀ ਆਰ ਆਲਰੇਡੀ ਇਨ ਦਾ ਮੰਥ ਆਫ ਆਗਸਟ, ਅਤੇ ਇਹ ਸਾਲ 31 ਮਾਰਚ 2026 ਨੂੰ ਖਤਮ ਹੋਏਗਾ। ਇਸ ਸਾਲ ਵਾਸਤੇ ਵੀ ਜਿਹੜੀ ਡੈਫਿਸਿਟ ਪ੍ਰੋਜੈਕਸ਼ਨ ਆ ਉਹਦੀ ਗੱਲ ਨਹੀਂ ਅੱਜ ਹੋਣ ਦੇ ਚਾਂਸਿਸ, ਕਿਉਂਕਿ ਉਹਦੇ ਬਾਰੇ ਤਾਂ ਪਤਝੜ ਰੁੱਤ ਦੇ ਵਿੱਚ ਜਦੋਂ ਅਪਡੇਟ ਆਏਗੀ ਉਦੋਂ ਪਤਾ ਲੱਗੂ ਵੀ ਆਹ ਇਸ ਸਾਲ ਦੇ ਵਿੱਚ ਕੀ ਹਾਲ ਬਣਿਆ ਹੋਇਆ। ਪਰ ਵਾਸੂ ਜੀ, ਡੈਫਿਸਿਟ ਐਤਕੀ ਵੀ ਕੋਈ ਘੱਟ ਰਹਿਣ ਵਾਲਾ ਨਹੀਂ ਹੈ, ਜਿਹੜਾ ਸਰਕਾਰ ਨੇ ਇਸ ਸਾਲ ਵਾਸਤੇ ਜਿਹੜੀ ਪ੍ਰੋਜੈਕਸ਼ਨ ਆ ਉਹ 10.9 ਬਿਲੀਅਨ ਡਾਲਰ ਦੇ ਡੈਫਿਸਿਟ ਦੀ ਆ, ਅਤੇ ਕਾਰਬਨ ਟੈਕਸ ਉਸ ਤੋਂ ਬਾਅਦ ਘਟਾਇਆ ਗਿਆ, ਐਜ ਇਨ ਕਾਰਬਨ ਟੈਕਸ ਹਟਾਇਆ ਗਿਆ, ਜਿਹਦੇ ਕਰਕੇ ਕਿ ਸਰਕਾਰ ਨੂੰ ਜਿਹੜਾ ਓਵਰਆਲ ਰੈਵਨਿਊ ਸੀ 1.5 ਤੋਂ 2.25 ਬਿਲੀਅਨ ਡਾਲਰ ਦਾ ਰੈਵਨਿਊ ਵੀ ਸਾਰੀਆਂ ਰਿਬੇਟਾਂ ਰਿਬੂਟਾਂ ਦੇਣ ਤੋਂ ਬਾਅਦ, ਬੈਨੀਫਿਟਸ ਵੰਡਣ ਤੋਂ ਬਾਅਦ, BC ਦੀ ਸਰਕਾਰ ਦੇ ਖਜ਼ਾਨੇ ਦੇ ਵਿੱਚ 1.5 ਤੋਂ 2 ਬਿਲੀਅਨ ਡਾਲਰ ਸਾਲ ਦੇ ਕਾਰਬਨ ਟੈਕਸ ਤੋਂ ਵੀ ਆਉਂਦੇ ਸੀ, ਉਹ ਵੀ ਜਿਹੜਾ ਰੈਵਨਿਊ ਜਾਂਦਾ ਲੱਗਾ। ਸੋ ਜਿਹੜਾ ਐਤਕੀ ਆ 10.9 ਬਿਲੀਅਨ ਡਾਲਰ ਵਾਲਾ ਡੈਫਿਸਿਟ ਆ, ਇਹ ਹੋਰ ਵੱਧ ਸਕਦਾ।
ਅਤੇ ਨਾਲ ਜਿਹੜੀ ਆਰਥਿਕ ਜੋ ਇਸ ਵੇਲੇ ਮੰਦਵਾੜੇ ਦਾ ਮਾਹੌਲ ਹੈ ਉਹਦੇ ਕਰਕੇ ਸਰਕਾਰ ਦਾ ਰੈਵਨਿਊ ਵੀ ਘੱਟ ਰਹਿਣ ਦੇ ਆਸਾਰ ਨੇ। ਸੋ ਐਂਡ ਰੀਅਲ ਇਸਟੇਟ ਦੇ ਵਿੱਚ ਜਿਸ ਤਰ੍ਹਾਂ ਦੀ ਸੁਸਤੀ ਇਸ ਵੇਲੇ ਅਸੀਂ ਦੇਖ ਰਹੇ ਹਾਂ ਉਹਦੇ ਕਰਕੇ ਸਰਕਾਰ ਦਾ ਰੈਵਨਿਊ, ਸਰਕਾਰ ਦਾ ਮਾਲੀਆ ਵੀ ਉਮੀਦ ਨਾਲੋਂ ਘੱਟ ਰਹਿਣ ਦੇ ਆਸਾਰ ਨੇ। ਸੋ ਸਾਰੇ ਮਾਹਰੇ ਕਹਿ ਰਹੇ ਨੇ ਕਿ 2025-26 ਦਾ ਜਿਹੜਾ ਵਿੱਤੀ ਘਾਟਾ ਹੈ ਇਹ 11 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੋਣਾ ਲਗਭਗ ਤੈਅ ਹੈ। ਬਾਕੀ ਸਰਕਾਰ ਕਹਿ ਜ਼ਰੂਰ ਰਹੀ ਹੈ ਕਿ ਅਸੀਂ ਜਿੱਥੋਂ ਵੀ ਪੈਸੇ ਬਚਾ ਸਕਦੇ ਹਾਂ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਸੇਵਿੰਗਸ ਕਿੱਥੋਂ ਲੱਭ ਸਕੀਏ, ਪਰ
ਉਹ ਗੱਲਾਂ ਹੀ ਹੋ ਰਹੀਆਂ ਨੇ, ਬਸ
ਗੱਲਾਂ ਹੋ ਰਹੀਆਂ ਨੇ, ਕੋਈ ਸੇਵਿੰਗਸ ਖਾਸ ਲੱਭ ਨਹੀਂ।
ਅਜੇ ਤੱਕ ਕਿਹੜਾ ਇਹੋ ਜਿਹਾ ਔਖਾ ਫੈਸਲਾ ਜਿਹੜਾ ਕਿ ਸਰਕਾਰ ਵੱਲੋਂ ਲਿਆ ਗਿਆ ਹੋਵੇ? ਪਿਛਲੇ ਦਿਨੀ ਪ੍ਰੀਮੀਅਰ ਸਟੂਡੀਓ ਦੇ ਵਿੱਚ ਆਏ ਹੋਏ ਸੀ, ਉਹਨਾਂ ਨੂੰ ਮੈਂ ਸਵਾਲ ਪੁੱਛਿਆ ਸੀ ਕਿ ਜੇ ਹੁਣ ਖਰਚੇ ਘਟਾਉਣੇ ਪੈਣਗੇ, ਡੈਫਿਸਿਟ ਜੇ ਇੰਨਾ ਵਾਧਾ ਪਿਆ ਤਾਂ ਕੀ ਕਰਨਾ ਕੀ ਆ? ਉਹ ਕਹਿੰਦੇ, ਮੈਂ ਕਿਹਾ ਵੀ ਕੀ ਲੇ ਆਫਸ ਹੋਣਗੇ? ਮੈਂ ਸਵਾਲ ਉਹਨਾਂ ਨੂੰ ਐਕਚੁਲੀ ਇਹ ਪੁੱਛਣਾ ਚਾਹ ਰਿਹਾ ਸੀ, ਪੁੱਛਿਆ ਵੀ ਸੀ ਕਿ ਜੀ ਕੀ ਲੇ ਆਫਸ ਕਰੋਗੇ, ਕੁਝ ਸਰਕਾਰੀ ਮੁਲਾਜ਼ਮਾਂ ਦੀ ਛਾਂਟੀ ਹੋਏਗੀ? ਉਹ ਕਹਿੰਦੇ ਨਹੀਂ, ਸਾਡੇ ਕੁਝ ਪ੍ਰੋਗਰਾਮਸ ਨੇ ਜਿਹੜੇ ਰਿਡੰਡੈਂਟ, ਅਸੀਂ ਦੇਖਾਂਗੇ ਵੀ ਜਿਹਨਾਂ ਪ੍ਰੋਗਰਾਮਸ ਦਾ ਹੁਣ ਕੋਈ ਫਾਇਦਾ ਨਹੀਂ ਰਿਹਾ ਉਹ ਪ੍ਰੋਗਰਾਮਸ ਅਸੀਂ ਬੰਦ ਕਰ ਦਿਆਂਗੇ। ਪਰ ਫਿਰ ਸਵਾਲ ਤਾਂ ਇਹ ਆ ਵਾਸੂ ਜੀ, ਇਹ ਪ੍ਰੋਗਰਾਮ ਚਲੋ ਬੰਦ ਕਰਨੇ ਨੇ ਜੇ ਕੋਈ ਇੱਦਾਂ ਦੀ ਰਿਵਿਊ ਕਰਕੇ, ਉਹ ਪ੍ਰੋਗਰਾਮਸ ਨੂੰ ਐਡਮਿਨਿਸਟਰ ਵੀ ਤਾਂ ਕੋਈ ਮੁਲਾਜ਼ਮ ਹੀ ਕਰ ਰਹੇ ਨੇ, ਆਪੇ ਤਾਂ ਪ੍ਰੋਗਰਾਮ ਚੱਲ ਨਹੀਂ ਰਿਹਾ ਆਟੋ ਪਾਇਲਟ 'ਤੇ। ਜੇ ਪ੍ਰੋਗਰਾਮ ਕੋਈ ਬੰਦ ਹੁੰਦਾ ਕੀ ਫਿਰ ਜਿਹੜੇ ਉਹਦੇ ਨਾਲ ਸੰਬੰਧਿਤ ਮੁਲਾਜ਼ਮ ਨੇ ਉਹ ਫਿਰ ਵੀ ਕਿਤੇ ਨਾ ਕਿਤੇ ਐਡਜਸਟ ਕਰ ਦਿੱਤੇ ਜਾਣਗੇ?
ਉਹਨਾਂ ਨੂੰ ਸਟੈਥੋਸਕੋਪ ਦੇ ਕੇ ਅਸੀਂ ਹਸਪੀਟਲਸ ਵਿੱਚ ਭੇਜ ਦਵਾਂਗੇ, ਅੱਜ ਤੋਂ ਤੁਸੀਂ ਡਾਕਟਰ ਹੋ, ਕਿਉਂਕਿ ਡਾਕਟਰਾਂ ਦੀ ਸਾਡੇ ਕੋਲ ਘਾਟ ਆ। ਵਿਜੇ ਜੀ, ਸਾਡੇ ਬਜਟ ਦੇ ਵਿੱਚੋਂ, ਸੋ 95 ਬਿਲੀਅਨ ਡਾਲਰ ਦਾ ਸਾਡਾ ਬਜਟ ਹੁੰਦਾ ਸਾਲ ਦਾ, ਉਹਦੇ ਵਿੱਚੋਂ 40% ਪੈਸੇ ਜਿਹੜੇ ਹੈਗੇ ਅਸੀਂ ਹੈਲਥ ਕੇਅਰ ਦੇ ਉੱਤੇ ਖਰਚ ਕਰਦੇ ਹਾਂ।
ਤੇ ਐਵਰੀ ਵਿਦ ਈਚ ਪੈਸਿੰਗ ਈਅਰ ਇਹ ਜਿਹੜਾ ਨੰਬਰ ਇਹ ਵੱਧਦਾ ਪਿਆ।
ਸੋ ਤਕਰੀਬਨ 40 ਬਿਲੀਅਨ ਡਾਲਰ ਅਸੀਂ ਹੈਲਥ ਕੇਅਰ ਦੇ ਉੱਤੇ ਖਰਚ ਕਰਦੇ ਹਾਂ ਹਰ ਸਾਲ ਸੂਬੇ ਦੇ ਵਿੱਚ।
ਸੋ ਦੈਟਸ ਅਬਾਊਟ 40%। ਜੇ ਇਹਨੂੰ ਵਾਸੂ ਜੀ ਇੱਕ ਥੋੜ੍ਹੀ ਜਿਹੀ ਹੋਰ ਕੈਲਕੂਲੇਸ਼ਨ ਦੂਜੇ ਪਾਸੇ ਨੂੰ ਲੈ ਕੇ ਚੱਲੀਏ, ਜੇ 10 ਬਿਲੀਅਨ ਡਾਲਰ ਦਾ ਸਾਲ ਦਾ ਸਾਡਾ ਡੈਫਿਸਿਟ ਆ ਤਾਂ ਤੁਸੀਂ ਇਹ ਕਹਿ ਸਕਦੇ ਹੋ ਜੇ ਸਾਡੇ ਟੋਟਲ ਦਾ 40% ਹਿੱਸਾ ਜੇ ਹੈਲਥ ਕੇਅਰ 'ਤੇ ਜਾ ਰਿਹਾ ਤਾਂ ਮਤਲਬ ਕਿ ਹੈਲਥ ਕੇਅਰ ਦੇ 4 ਬਿਲੀਅਨ ਅਸੀਂ ਕਰਜ਼ਾ ਲੈ ਕੇ ਇਕੱਲਾ ਹੈਲਥ ਕੇਅਰ ਵਾਸਤੇ ਜੇ ਪ੍ਰੋਪੋਰਸ਼ਨੇਟਲੀ ਦੇਖੀਏ
ਕਿ ਡੈਫਿਸਿਟ ਦੇ ਵਿੱਚੋਂ ਵੀ 40% ਫਿਰ ਹੈਲਥ ਕੇਅਰ ਦਾ ਯੋਗਦਾਨ ਬਣਦਾ
ਹੈ, ਉਹ ਤੇ ਐਲੋਕੇਟ ਹੁੰਦਾ। ਸੋ 4 ਬਿਲੀਅਨ ਡਾਲਰ ਕਰਜ਼ਾ ਲੈ ਕੇ ਅਸੀਂ ਆਪਣਾ ਹੈਲਥ ਕੇਅਰ ਸਿਸਟਮ ਵਿੱਚ ਲਾਉਣੇ ਪਏ ਆ, ਤੇ ਉਹਦੇ ਵਿੱਚ ਵੀ ਸਮੱਸਿਆ ਇਹ ਆਉਂਦੀ ਆ ਕਿ ਇੱਕ ਡਾਕਟਰ ਬਿਮਾਰ ਹੁੰਦਾ ਡੈਲਟਾ ਦੇ ਹਸਪਤਾਲ ਦੇ ਵਿੱਚ, ਤੇ ਡੈਲਟਾ ਦੇ ਹਸਪੀਟਲ ਦਾ ER ਓਵਰਨਾਈਟ ਬੰਦ ਕਰਨਾ ਪੈ ਜਾਂਦਾ। ਇਹਦਾ ਮਤਲਬ ਇਹ ਹੈ ਵਾਸੂ ਜੀ ਕਿ ਫਰੇਜ਼ਰ ਹੈਲਥ ਦਾ ਦੇਖੋ ਕੋਈ ਛੋਟਾ ਜਿਹਾ ਇਲਾਕਾ ਤੇ ਹੈ ਨਹੀਂ, ਇਹ ਤੇ ਹੈ ਨਹੀਂ ਵੀ ਦੋ ਮੁਹੱਲਿਆਂ ਦੇ ਵਿੱਚ ਹੀ ਸਰਵਿਸ ਪ੍ਰੋਵਾਈਡ ਕਰ ਰਹੇ ਨੇ। ਫਰੇਜ਼ਰ ਹੈਲਥ ਦੇ ਪੂਰੇ ਏਰੀਆ ਦੇ ਵਿੱਚ, ਮਤਲਬ ਕਹਾਣੀ ਜਮੀ ਇੰਨੀ ਪੂਰੀ ਸੂਰੀ ਸੀ ਕਿ ਬਿਲਕੁਲ ਅਸੀਂ ਇੰਨਾ ਐਜ ਤੇ ਕੰਮ ਕਰ ਰਹੇ ਹਾਂ ਕਿ ਕਿਤੇ ਹੋਰੋਂ ਤੁਹਾਡੇ ਕੋਲ ਇਹ ਗੁੰਜਾਇਸ਼ ਹੀ ਨਹੀਂ ਸੀ ਕਿ ਭਾਈ ਇੱਕ ਡਾਕਟਰ ਉੱਥੇ ਭੇਜ ਦਿੰਦੇ ਹਾਂ ਤਾਂ ਕਿ ਡੈਲਟਾ ਦੇ ਵਿੱਚ ਵੀ ਜਿਹੜਾ ER ਓਵਰਨਾਈਟ ਬੰਦ ਨਾ ਕਰਨਾ।
ਇਸ ਤੋਂ ਇਹ ਪਤਾ ਲੱਗਦਾ ਕਿ ਡਾਕਟਰਸ ਕਿੰਨੇ ਜ਼ਿਆਦਾ ਓਵਰਵਰਕਡ
ਨੇ,
ਕਿਸੇ ਕੋਲ ਇੰਨੀ ਗੁੰਜਾਇਸ਼ ਹੀ ਨਹੀਂ ਸੀ ਕਿ ਇੱਕ ਰਾਤ ਵਾਸਤੇ ਉਹ ਆਪਣਾ ਵਾਲੰਟੀਅਰ ਕਰ ਸਕਦੇ ਵੀ ਮੈਂ ਉੱਥੇ ਆ ਕੇ ਕੋਈ ਗੱਲ ਨਹੀਂ ਵੀ ਮੌਕਾ ਸੰਭਾਲ ਲਵਾਂਗਾ।
ਵਾਸੂ ਜੀ
ਐਜ਼ ਇਟ ਇਜ਼ ਆਪਣੀ ਸ਼ਿਫਟ ਦੇ ਵਿੱਚ ਇੰਨੇ ਓਵਰਵਰਕਡ ਨੇ।
ਵਾਸੂ ਜੀ ਪਿਛਲੇ ਦਿਨ ਇੱਕ ਖਬਰ ਹੋਰ ਬੜੀ ਚੱਲੀ ਹੋਈ ਹੈ, ਫਰੇਜ਼ਰ ਹੈਲਥ ਦੇ ਇਲਾਕੇ ਦੇ ਵਿੱਚ ਇੱਕ ਡਾਕਟਰ ਜਿਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਈਗਲ ਰਿਜ ਹੋਸਪਿਟਲ ਦੇ ਵਿੱਚ ਇੱਕ ਨੋਟਿਸ ਲਾ ਦਿੱਤਾ ਸੀ ਕਿ ਜਿਹੜੇ ਉੱਥੇ ਮਰੀਜ਼ ਆ ਰਹੇ ਸੀ ਉਹਨਾਂ ਨੂੰ ਇੱਕ ਚੇਤਾਵਨੀ ਦਿੰਦੇ ਹੋਏ ਕਿ ਜੀ ER ਜਿਹੜਾ ਸਾਡਾ ਐਮਰਜੈਂਸੀ ਰੂਮ ਹੈ ਇਹਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਭੀੜ ਭੜੱਕਾ, ਅਤੇ ਜਿਹੜਾ ਲੈਵਲ ਆਫ ਕੇਅਰ ਹੈ ਉਹ ਉਸ ਪੱਧਰ ਦਾ ਨਹੀਂ ਹੈ ਜਿਹੜਾ ਕਿ ਤੁਸੀਂ ਐਕਸਪੈਕਟ ਕਰਦੇ ਹੋ। ਇੱਕ ਵਾਰਨ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਸੁਪਰਵਾਈਜ਼ਰ ਨੂੰ ਪੁੱਛ ਕੇ ਨੋਟਿਸ ਲਾਇਆ ਸੀ, ਫਰੇਜ਼ਰ ਹੈਲਥ ਵੱਲੋਂ ਉਹਨਾਂ ਨੂੰ ਨੌਕਰੀ ਤੋਂ ਚਲਦੇ ਕਰ ਦਿੱਤਾ ਗਿਆ। ਉਹਨਾਂ ਨੇ ਮੁਕੱਦਮਾ ਇਹ ਕੀਤਾ ਹੋਇਆ ਕਿ ਰੋਂਗਫੁਲ ਡਿਸਮਿਸਲ ਦਾ ਆਈ ਥਿੰਕ ਉਹ $500,000 ਦੀ ਕੰਪਨਸੇਸ਼ਨ ਵੀ ਡਿਮਾਂਡ ਕਰ ਰਹੇ ਨੇ ਉਹ ਡਾਕਟਰ। ਫਰੇਜ਼ਰ ਹੈਲਥ ਦੀ ਹੁਣ ਇਹ ਜ਼ੋਰ ਲੱਗਾ ਹੋਇਆ ਕਿ ਜਿਹੜਾ ਇਹ ਮੁਕੱਦਮਾ ਇਹ ਸਿਵਲ ਲਾਅ ਸੂਟ ਬਣਦਾ ਹੀ ਨਹੀਂ, ਅਦਾਲਤ ਦੇ ਇਖਤਿਆਰ ਦੇ ਵਿੱਚ ਆਉਂਦਾ ਹੀ ਨਹੀਂ, ਇਹ ਤੇ ਜੀ ਇੰਪਲੋਇਰ ਤੇ ਇੰਪਲੋਈ ਦੇ ਵਿਚਕਾਰ ਦਾ ਮਸਲਾ, ਇਹ ਤੇ ਆਰਬਿਟ੍ਰੇਸ਼ਨ ਦੇ ਵਿੱਚ ਜਾ ਕੇ ਰਿਜ਼ੋਲਵ ਹੋਵੇ। ਉੱਤੇ ਸਵਾਲ ਇਹ ਉੱਠ ਰਹੇ ਨੇ ਕਿ ਫਰੇਜ਼ਰ ਹੈਲਥ ਇਹ ਕਿਉਂ ਚਾਹੁੰਦੀ ਆ ਕਿ ਜਿਹੜੀ ਇਹ ਸਾਰੀ ਗੱਲ ਆ ਪਬਲਿਕ ਫੰਡਸ ਨਾਲ ਚੱਲਦੇ ਜਨਤਾ ਲਈ ਬਣੇ ਹਸਪਤਾਲਾਂ ਦੇ ਵਿੱਚ, ਜੇ ਉੱਥੇ ਹਸਪਤਾਲ ਦੇ ਵਿੱਚ ਕੰਮ ਕਰਦੀ ਕੋਈ ਡਾਕਟਰ ਕੋਈ ਚੇਤਾਵਨੀ ਪੋਸਟ ਕਰਦੀ ਆ ਤਾਂ ਉਹਦੇ ਨਾਲ ਜੁੜੀ ਜਿਹੜੇ ਸਾਰੇ ਪਹਿਲੂ ਨੇ ਉਹ ਲੋਕਾਂ ਦੇ ਸਾਹਮਣੇ ਜੱਗ ਜ਼ਾਹਰ ਕਿਉਂ ਨਹੀਂ ਹੋਣੇ ਚਾਹੀਦੇ,
ਕਿਉਂਕਿ ਜੇ ਆਰਬਿਟ੍ਰੇਸ਼ਨ ਵਿੱਚ ਹੁੰਦਾ ਉਹ ਸਾਰੀ ਗੱਲਬਾਤ ਫਿਰ ਲੁਕਵੀਂ ਰਹਿ ਜਾਏਗੀ,
ਰਹਿ ਜਾਂਦੀ ਆ,
ਅਤੇ ਜੇ ਅਦਾਲਤ ਦੇ ਵਿੱਚ ਮੁਕੱਦਮਾ ਚੱਲੇਗਾ ਦੈਟਸ ਪਬਲਿਕ ਰੈਕਰਡ
ਜੀ।
ਸੋ ਫਰੇਜ਼ਰ ਹੈਲਥ ਦਾ ਜ਼ੋਰ ਲੱਗਿਆ ਵੀ ਆਰਬਿਟ੍ਰੇਸ਼ਨ ਦੇ ਵਿੱਚ ਇਹ ਗੱਲਬਾਤ ਜਿਹੜੀ ਆ ਉਹਦਾ ਨਿਪਟਾਰਾ ਕਰ ਦਿੱਤਾ ਜਾਵੇ। ਯਾ ਵੀ ਜਿਹੜੀ ਇਹਦੇ ਬਾਅਦ ਸਰਕਾਰ ਨੂੰ ਪੁੱਛੋਗੇ, ਉਹਨਾਂ ਨੇ ਕਹਿਣਾ ਅਸੀਂ ਤਾਂ ਆਲਰੇਡੀ ਜਿਹੜੀਆਂ ਸਾਡੀਆਂ ਹੈਲਥ ਅਥਾਰਟੀਜ਼ ਨੇ ਉਹਨਾਂ ਦਾ ਰਿਵਿਊ ਟ੍ਰਿਗਰ ਕੀਤਾ ਹੋਇਆ।
ਸੋ ਪ੍ਰੋਬਲਮ ਦੇਖੋ ਜਦੋਂ ਤੁਹਾਡਾ ਬਹੁਤ ਜ਼ਿਆਦਾ ਲੋੜ ਤੋਂ ਵੱਧ ਖਰਚਾ ਹੋ ਰਿਹਾ ਹੋਵੇ, ਆਫਕੋਰਸ ਆਪਾਂ ਜੇ ਆਪਣੇ ਹਾਊਸ ਹੋਲਡ ਦੇ ਹਿਸਾਬ ਨਾਲ ਵੀ ਇਹ ਦੇਖ ਕੇ ਚੱਲੀਏ, ਜੇ ਤੁਹਾਡੀ ਆਮਦਨ ਨਾਲੋਂ ਤੁਹਾਡਾ ਖਰਚਾ ਜ਼ਿਆਦਾ ਹੈ ਤਾਂ ਯੂ ਹੈਵ ਟੂ ਪੇ ਅਟੈਨਸ਼ਨ ਕਿ ਭਾਈ ਇਹ ਖਰਚਿਆਂ ਨੂੰ ਅਸੀਂ ਕੰਟਰੋਲ ਕਿਵੇਂ ਕਰੀਏ। ਫਿਰ ਪਹਿਲਾ ਸਵਾਲ ਤਾਂ ਇਹ ਵੀ ਹੈ ਨਾ ਕਿ ਜਿਹੜਾ ਇਹ ਖਰਚਾ ਹੈਗਾ ਇਹ ਕੀ ਕਿਸੇ ਅਜਿਹੀ ਚੀਜ਼ ਵਾਸਤੇ ਜਿਹਨੇ ਅੱਗੇ ਚੱਲ ਕੇ ਆਮਦਨ ਜਨਰੇਟ ਕਰਨੀ ਆ, ਹੈ ਨਾ। ਕਿ ਜੇ ਤੁਸੀਂ ਹੁਣ ਮੰਨ ਲਓ ਜਿਵੇਂ ਘਰ ਦੇ ਵਿੱਚ ਜਿਵੇਂ ਗਾਰਡਨ ਸਵੀਟ ਬਣਾਉਣ ਦੀ ਅਲਾਊਂਸ ਦਿੱਤਾ ਹੋਇਆ, ਤੁਸੀਂ ਕਹੋ ਜੀ ਪਿਛਲੇ ਸਾਲ ਪਰਿਵਾਰ ਦੀ ਆਮਦਨ ਸੀਗੀ ਜਾਂ ਪਿਛਲੇ 6 ਮਹੀਨਿਆਂ ਦੇ ਵਿੱਚ ਪਰਿਵਾਰ ਦੀ ਆਮਦਨ ਰਹੀ ਫਰਜ਼ ਕਰੋ $50,000, ਅਤੇ ਜੀ ਅਸੀਂ ਪਿਛਲੇ 6 ਮਹੀਨਿਆਂ ਦੇ ਵਿੱਚ ਖਰਚ ਕਰ ਬੈਠੇ ਹਾਂ $125,000 ਐਗਜ਼ਾਮਪਲ, ਤੁਸੀਂ ਦੇਖੋਗੇ ਤਾਂ ਬਹੁਤ ਵੱਡਾ ਡੈਫਿਸਿਟ ਆ। ਉਹ $125,000 ਤੁਸੀਂ ਸੈਰ ਸਪਾਟੇ ਅਤੇ ਮੌਜ ਮਸਤੀ ਦੇ ਵਿੱਚ ਉਡਾਤਾ, ਜਾਂ ਫਿਰ ਉਹਦੇ ਵਾਸਤੇ ਤੁਸੀਂ ਲੀਗਲੀ ਸਿਟੀ ਤੋਂ ਅਪਰੂਵਲ ਲੈ ਕੇ ਪ੍ਰੋਪਰ ਜਿਹੜਾ ਕੋਈ ਘਰ ਦੇ ਵਿੱਚ ਐਕਸਪੈਂਸ਼ਨ ਐਕਸਟੈਂਸ਼ਨ ਕੀਤੀ ਜਿੱਥੋਂ ਤੁਹਾਨੂੰ ਅੱਗੇ ਰੇ ਵੀ ਨਹੀਂ ਬਣਨਾ,
ਜਾਂ ਤੁਸੀਂ $125,000 ਕੋਈ ਬਿਜ਼ਨਸ ਸ਼ੁਰੂ ਕੀਤਾ,
ਕੋਈ ਬਿਜ਼ਨਸ ਸ਼ੁਰੂ ਕੀਤਾ ਜਾਂ ਜੋ ਕੁਛ ਵੀ ਜਿੱਥੋਂ ਤੁਹਾਨੂੰ ਅੱਗੇ ਕਮਾਈ ਦਾ ਸਾਧਨ ਬਣਨਾ, ਜਾਂ ਫਿਰ ਤੁਸੀਂ ਉਹ ਪੈਸੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਰਤੇ ਜਿਹਦਾ ਦੇ ਵਿੱਚੋਂ ਰੈਵਨਿਊ ਕੁਛ ਨਹੀਂ ਨਿਕਲਣਾ। ਸੋ ਜੇ ਤੁਹਾਡਾ ਸਟੈਂਡਰਡ ਆਫ ਲਿਵਿੰਗ ਡਾਊਨ ਜਾ ਰਿਹਾ ਪਰ ਤੁਹਾਡੇ ਖਰਚੇ ਵਧੀ ਜਾ ਰਹੇ ਨੇ, ਵਿਦੈਨ ਦੈਟਸ ਅ ਕੋਜ਼ ਆਫ ਕੰਸਰਨ। ਅਤੇ ਸੂਬੇ ਦੇ ਵਿੱਚ ਐਗਜੈਕਟਲੀ ਇਹੀ ਹੁੰਦਾ ਪਿਆ, ਖਰਚਾ ਹੋਰ ਵੱਧ ਤੋਂ ਵੱਧ ਵਧੀ ਜਾਂਦਾ ਪਿਆ, ਸਟੈਂਡਰਡ ਆਫ ਲਿਵਿੰਗ ਉਹਦੇ ਵਿੱਚ ਹੋਰ ਨਿਗਾਰ ਆਈ ਜਾ ਰਿਹਾ, ਸੇਵਾਵਾਂ ਦੇ ਵਿੱਚ ਨਿਗਾਰ ਆਉਂਦਾ ਪਿਆ।
ਬਿਲਕੁਲ
ਵਾਸੂ ਜੀ, ਇੱਕ ਹੋਰ ਯੂਨੀਅਨ BC ਦੀ ਸਰਕਾਰ ਨਾਲ ਨਾਰਾਜ਼ ਹੋ ਗਈ ਹੋਈ ਆ, ਕੁਇਕਲੀ ਉਹ ਵੀ ਗੱਲ ਕਰ ਲਈਏ। ਸਾਨੂੰ ਪਿਛਲੇ ਦਿਨਾਂ 'ਚ ਇਹ ਤਾਂ ਪਤਾ ਹੀ ਹੈ ਕਿ BCGEU ਜਿਹਦੇ ਕਿ ਲਗਭਗ 34,000 ਮੁਲਾਜ਼ਮ ਨੇ, ਉਹ ਆਲਰੇਡੀ ਸਰਕਾਰ ਤੋਂ ਖਫਾ ਨੇ ਕਿ ਤਨਖਾਹਾਂ ਦੇ ਵਿੱਚ ਜਿੰਨੇ ਵਾਧੇ ਦੀ ਮੰਗ BCGEU ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਆ, ਉਹਦੇ ਨੇੜੇ ਤੇੜੇ ਵੀ ਸਰਕਾਰ ਦੀ ਔਫਰ ਨਹੀਂ ਆ। BCGEU ਦੇ ਮੈਂਬਰ ਚਾਹੁੰਦੇ ਨੇ ਕਿ ਓਵਰ 2 ਈਅਰਸ ਉਹਨਾਂ ਨੂੰ ਤਕਰੀਬਨ 8.4% ਦਾ ਵਾਧਾ ਮਿਲੇ ਕੰਪਾਊਂਡਿਡ, ਪਰ BC ਦੀ ਸਰਕਾਰ ਵੱਲੋਂ ਜਿਹੜੀ ਔਫਰ ਕੀਤੀ ਜਾ ਰਹੀ ਹੈ ਉਹ 3.5% ਦੇ ਨੇੜੇ ਤੇੜੇ ਦੀ ਆ ਓਵਰ 2 ਈਅਰਸ। ਸੋ ਡਿਫਰੈਂਸ ਬਹੁਤ ਹੈ, ਅਬਾਊਟ 5% ਡਿਫਰੈਂਸ। ਅਤੇ ਇੱਕ ਹੋਰ ਯੂਨੀਅਨ ਹੈਗੀ ਹੈ ਵਾਸੂ ਜੀ, ਹੁਣ ਇਹ ਹੈਗੀ ਹੈ ਦਾ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ, ਇਹ ਵੀ ਹੁਣ ਸਟ੍ਰਾਈਕ ਦੀ ਤਿਆਰੀ ਕਰ ਰਹੇ ਹੋ ਸਕਦੇ ਨੇ।
ਜਾਂ ਤਕਰੀਬਨ 1800 ਇਹਦੇ ਮੈਂਬਰਸ ਨੇ, ਜੀਓ ਸਾਇੰਟਿਸਟ ਨੇ, ਫੋਰੈਸਟਰਸ, ਇੰਜੀਨੀਅਰ, ਸਾਈਕੋਲੋਜਿਸਟ, ਪੜ੍ਹੇ ਲਿਖੇ ਲੋਕ ਨੇ, ਅਤੇ ਇਹਨਾਂ ਦਾ ਵੀ ਜਿਹੜੀ ਨੈਗੋਸੀਏਸ਼ਨ ਚੱਲ ਰਹੀ ਸੀ ਸਰਕਾਰ ਨਾਲ ਉਹ ਠੱਪ ਹੋ ਗਈ ਹੈ, ਅਤੇ ਇਹ ਵੀ ਸਟ੍ਰਾਈਕ ਵੋਟ ਇਸ ਮਹੀਨੇ ਹੀ ਕੰਡਕਟ ਕਰਨ ਜਾ ਰਹੇ ਨੇ। ਮੈਂਬਰਸ ਨੂੰ ਪੁੱਛਿਆ ਜਾਏਗਾ ਵੀ ਹੜਤਾਲ ਕਰਨੀ ਕਿ ਨਹੀਂ। ਇਹਨਾਂ ਦਾ ਕੰਟਰੈਕਟ ਵੀ 31 ਮਾਰਚ ਨੂੰ ਹੀ ਐਕਸਪਾਇਰ ਹੋਇਆ, ਅਤੇ ਇਹ ਹੁਣ BCGEU ਤੋਂ ਬਾਅਦ ਸੈਕਿੰਡ ਯੂਨੀਅਨ ਬਣ ਗਏ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਨੈਗੋਸੀਏਸ਼ਨ ਸਰਕਾਰ ਦੇ ਨਾਲ ਠੱਪ ਹੋ ਗਈ ਹੈ।
ਸੋ 11 ਅਗਸਤ ਤੋਂ ਲੈ ਕੇ ਹੁਣ 29 ਅਗਸਤ ਦੇ ਵਿਚਕਾਰ ਇਹਨਾਂ ਨੇ ਵੋਟ ਕਰਨੀ ਹੈ ਕਿ ਕੀ ਹੜਤਾਲ ਕੀਤੀ ਜਾਵੇ ਜਾਂ ਨਾ। ਅਤੇ ਬਸ ਜੀ, ਅਜੇ ਤਾਂ ਦੋ ਯੂਨੀਅਨਸ ਦੀ ਗੱਲ ਸਾਹਮਣੇ ਆਈ ਆ, 183 ਵੱਖੋ ਵੱਖਰੇ ਕੰਟਰੈਕਟਸ ਨੇ। ਅਸੀਂ ਇੱਕ ਦਿਨ ਗੱਲ ਕੀਤੀ ਸੀ, 4.5 ਲੱਖ ਮੁਲਾਜ਼ਮ ਹੈ ਬੀ ਸੀ ਦੀ,
ਆਈ ਥਿੰਕ ਮੋਰ ਦੈਨ ਦੈਟ,
4,57,000 ਇੱਦਾਂ ਕੁਛ ਸੀ, ਜਿਹੜਾ ਕਿ ਬੀ ਸੀ ਦੀ ਸਰਕਾਰ ਦੇ, ਇਸ ਬੀ ਸੀ ਇਕੱਲੇ ਸੂਬੇ ਦੀ ਸਰਕਾਰ ਦੇ ਲਗਭਗ 4,57,000 ਮੁਲਾਜ਼ਮ ਨੇ। 183 ਕੰਟਰੈਕਟਸ ਨੇ ਜਿਨ੍ਹਾਂ ਦੀ ਨੈਗੋਸੀਏਸ਼ਨ ਹੋਣੀ ਆ। ਅਸੀਂ ਹੁਣੇ ਆ ਬਜਟ ਵਿਚਲੇ ਘਾਟਿਆਂ ਦੀ ਗੱਲ ਕਰਕੇ ਹਟੇ ਹਾਂ, ਅਤੇ ਇਹ ਜਿਹੜੀ ਨੈਗੋਸੀਏਸ਼ਨ ਦੇ ਵਿੱਚ ਪਿਆ ਜਿਹੜਾ ਇਹ ਰੇੜਕਾ ਇਹ ਪੇਚਲੇ ਫਸੇ ਨੇ, ਇਹਨੇ ਸਰਕਾਰ ਦੇ ਖਰਚੇ ਹੋਰ ਵਧਾਉਣੇ ਨੇ। ਪੇਰੋਲ ਦਾ ਵਧਿਆ ਖਰਚਾ, ਉਹ ਤਾਂ ਸਥਾਈ ਖਰਚਾ ਵਾ ਸੋਰੀ, ਫੋਰ ਈਚ 1% ਪੁਆਇੰਟ ਇਨਕਰੀਜ਼ ਇਨ ਦ ਪੇ, ਸਰਕਾਰ ਦਾ ਜਿਹੜਾ ਖਰਚਾ ਆਈ ਥਿੰਕ ਉਹ $250 million ਸਾਲ ਦਾ ਵਾਧਾ ਫੋਰ ਐਵਰੀ 1% ਪੁਆਇੰਟ। ਅਤੇ ਜੇ ਮੰਨ ਲਓ ਵੀ 4% ਸਾਲ ਦੇ ਵਿੱਚ ਤੁਹਾਨੂੰ, ਕਿਉਂਕਿ ਜਿਹੜੀ ਇਹ ਨੈਗੋਸੀਏਸ਼ਨ ਹੋ ਰਹੀ ਆ ਬੀ ਸੀ ਜੀ ਈ ਯੂ ਦੇ ਨਾਲ ਜਾਂ ਹੁਣ ਇਹ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ ਦੇ ਨਾਲ, ਇਹ ਜਿਹੜੇ ਇਹ ਰੇਟ ਸੈੱਟ ਹੋ ਜਾਣਾ ਜਿਹੜਾ ਇਹ, ਇਹ ਬਾਕੀ ਸਾਰੀ ਯੂਨੀਅਨਸ ਨੂੰ ਵੀ ਇਹੀ ਵੇਜ ਹਾਈਕ ਮਿਲਣੀ ਆ। ਸੋ ਇਫ ਇਟ ਇਜ਼ 4% ਪੁਆਇੰਟਸ ਆਫ ਵੇਜ ਹਾਈਕ, ਤਾਂ ਬਸ ਜੀ ਸਾਲ ਦਾ $1 billion ਪੇਰੋਲ 'ਚ ਵੱਧ ਜਾਂਦਾ ਹੋ ਗਵਰਨਮੈਂਟ ਦਾ।
ਜਾਂ ਸਰਕਾਰ ਨੇ ਬਜਟ ਦੇ ਵਿੱਚ ਕੰਟੀਨਜੈਂਸੀ ਦੇ ਵਿੱਚ ਵੀ ਕਾਫੀ ਪੈਸੇ ਰੱਖੇ ਹੋਏ ਨੇ। ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਬਹੁਤ ਸਾਰੇ ਕੰਟਰੈਕਟਸ ਰੀਨੈਗੋਸੀਏਟ ਹੋਣੇ ਨੇ, ਪਰ ਦੇਖਦੇ ਹਾਂ ਕਿ ਵੀ ਕੰਟੀਨਜੈਂਸੀ ਨਾਲ ਕੰਮ ਸਰ ਜਾਏਗਾ ਜਾਂ
$4 billion ਰੱਖਿਆ ਸੀ ਕੰਟੀਨਜੈਂਸੀ,
ਉਸ ਤੋਂ ਜ਼ਿਆਦਾ ਫਿਰ ਪੈਸਿਆਂ ਦੀ ਲੋੜ ਪੈਂਦੀ ਹੈ।
ਬਸ ਜੀ, ਵਟਸਐਪ ਤੇ ਮੈਸੇਜ ਆਇਆ ਕਹਿੰਦੇ ਸਰਕਾਰ ਨੇ $1,000 ਵੀ ਤਾਂ ਬਚਾਇਆ ਜਿਹੜਾ ਭੇਜਣਾ ਸੀ ਟਰੰਪ ਕਰਕੇ, ਉਹ ਤਾਂ ਪੈਸੇ
ਤਾਂ ਬੜੇ ਪੈਸੇ ਬਚਾਏ ਨੇ ਸਰਕਾਰ ਨੇ। ਸਰਕਾਰ ਬੜੀ ਪ੍ਰੂਡੈਂਟ ਆ, ਸਰਕਾਰ ਨੇ ਅਜੇ ਤੱਕ ਮੈਸੀ ਟਨਲ ਨਹੀਂ ਤੁਹਾਨੂੰ ਬਣਾ ਕੇ ਦਿੱਤੀ ਰਿਪਲੇਸਮੈਂਟ,
ਕਹਿੰਦੇ ਚੱਲਦਾ
ਪੈਸੇ ਬਹੁਤ ਲੱਗ ਜਾਣੇ ਆ, ਟਨਲ ਚੱਲਦੀ ਪਈ ਤੁਸੀਂ ਨਵੀਂ ਕੀ ਕਰਨੀ ਹੈ,
ਨਵੀਂ ਟਨਲ ਕੀ ਕਰਨੀ,
ਇਹਦਾ ਪੈਸੇ ਬਹੁਤ ਬਚੇ ਨੇ
ਜੀ ਜੀ।
ਸਰ ਇਹਦਾ ਹਾਸਪਿਟਲ ਅਜੇ ਤੱਕ ਬਣਾਇਆ ਨਹੀਂ, ਬਣੇਗਾ ਜਦੋਂ ਉਦੋਂ ਹੀ ਪੈਸੇ ਖਰਚ ਹੋਣਗੇ ਨਾ। ਸੋ ਅਜੇ ਨਹੀਂ ਹੋਏ,
ਅਜੇ ਨਹੀਂ,
ਵੱਡੇ ਪੈਸੇ ਬਚਾ ਕੇ ਰੱਖੇ ਨੇ ਸਰਕਾਰ ਨੇ,
ਕੀ ਕਰੀਏ ਵਾਸੂ ਜੀ,
ਕੁਛ ਕਰੀਏ
ਵਾਸੂ ਜੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਮੁਲਾਕਾਤ ਕੀਤੀ, ਪਹਿਲਾਂ ਆਪਣੀ ਕੈਬਨਿਟ ਦੇ ਨਾਲ, ਫਿਰ ਉਸ ਤੋਂ ਬਾਅਦ ਪ੍ਰੀਮੀਅਰ ਦੇ ਨਾਲ ਮੁਲਾਕਾਤ ਕੀਤੀ। ਅਸੀਂ ਨਾ ਕੱਲ੍ਹ ਵੀ ਇਹ ਗੱਲ ਕਰਦੇ ਸੀ ਕਿ ਦੇਖਣ ਵਾਲੀ ਅਸਲ ਚੀਜ਼ ਇਹ ਹੋਏਗੀ ਕਿ ਇਸ ਮੀਟਿੰਗ ਦੇ ਵਿੱਚ ਵੀ ਕੀ ਉਸੇ ਤਰ੍ਹਾਂ ਦਾ ਏਕੇ ਵਾਲਾ ਹੋਕਾ ਸੁਣਨ ਨੂੰ ਮਿਲਦਾ ਜਿਹੋ ਜਿਹਾ ਜਦੋਂ ਪਿਛਲੇ ਦਿਨੀ ਇਨ ਪਰਸਨ ਮੀਟਿੰਗ ਹੋਈ ਸੀ ਪ੍ਰੀਮੀਅਰਸ ਦੀ, ਜਿੱਥੇ ਪ੍ਰਧਾਨ ਮੰਤਰੀ ਵੀ ਚਲੇ ਗਏ ਸੀ, ਜਿਹੜੀ ਓਨਟੇਰੀਓ 'ਚ ਮੀਟਿੰਗ ਹੋਈ ਸੀ। ਉਹ ਤੋਂ ਬਾਅਦ ਕਿਉਂਕਿ ਪ੍ਰਧਾਨ ਮੰਤਰੀ ਦੀ ਤਰੀਫਾਂ ਬੜੀਆਂ ਕੀਤੀਆਂ ਸੀ ਡਗ ਫੋਰਡ ਨੇ, ਪਰ ਹੁਣ ਡੋਨਲਡ ਟਰੰਪ ਵੱਲੋਂ ਲਗਾਏ ਟੈਰਿਫਸ 1 ਅਗਸਤ ਤੋਂ ਵੱਧ ਵੀ ਚੁੱਕੇ ਹੋਏ ਨੇ, ਕੈਨੇਡਾ ਦੇ ਨਾਲ ਡੀਲ ਵੀ ਕੋਈ ਨਹੀਂ ਹੋਈ, ਮੈਕਸੀਕੋ ਵਾਲਿਆਂ ਨੂੰ 90 ਦਿਨਾਂ ਦੀ ਹਾਲ ਦੀ ਘੜੀ ਐਕਸਟੈਂਸ਼ਨ ਦੇ ਦਿੱਤੀ ਟਰੰਪ ਨੇ, ਕੈਨੇਡਾ ਵਾਲਿਆਂ ਦਾ ਫੋਨ ਤੱਕ ਨਹੀਂ ਚੁੱਕ ਰਹੇ। ਸੋ ਪਿਛਲੇ ਦਿਨਾਂ 'ਚ ਆਪਾਂ ਇਹ ਸਾਰੀਆਂ ਗੱਲਾਂ ਕਰਦੇ ਆਏ ਹਾਂ। ਜਿਹੜੀ ਕੱਲ੍ਹ ਵਾਸੂ ਜੀ ਮੀਟਿੰਗ ਹੋਈ, ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੀਆਂ ਕੁਝ ਟਿੱਪਣੀਆਂ ਕੁਝ ਪ੍ਰੀਮੀਅਰਸ ਨੇ ਕੀਤੀਆਂ, ਉਹ ਜਿਹੜੀ ਟੀਮ ਕੈਨੇਡਾ ਵਾਲੀ ਅਪਰੋਚ ਸੀ ਵੀ ਅਸੀਂ ਕੋਈ ਨਹੀਂ ਜੀ ਪ੍ਰਧਾਨ ਮੰਤਰੀ ਜੀ ਤੁਹਾਡੇ ਨਾਲ ਹਾਂ ਅਤੇ ਤੁਸੀਂ ਚੱਕੀ ਚੱਲੋ ਕੰਮ ਨੂੰ, ਉਹਦੇ ਵੀ ਥੋੜ੍ਹੀ ਜਿਹੀ ਤਰੇੜਾਂ ਦੁਬਾਰਾ ਤੋਂ ਉੱਭਰੀਆਂ ਨਜ਼ਰ ਆਉਂਦੀਆਂ ਨੇ। ਪ੍ਰੀਮੀਅਰਸ ਇਸ ਗੱਲ 'ਤੇ ਇੱਕਮਤ ਨਹੀਂ ਹੈਗੇ ਕਿ ਟਰੰਪ ਟੈਰਿਫਸ ਦਾ ਮੁਕਾਬਲਾ ਜਾਂ ਉਹਨਾਂ ਦਾ ਜਵਾਬ ਕੈਨੇਡਾ ਨੂੰ ਕਿਵੇਂ ਦੇਣਾ ਚਾਹੀਦਾ ਹੈ।
ਸੋ ਸਰਕਾਰ ਜਿਸ ਤਰੀਕੇ ਨਾਲ ਨੈਗੋਸ਼ੀਏਟ ਕਰ ਰਹੀ ਆ, ਜੋ ਗੱਲਬਾਤ ਕੀਤੀ ਜਾ ਰਹੀ ਆ, ਉਹਦੇ ਨਾਲ ਸਾਰੇ ਪ੍ਰੀਮੀਅਰਸ ਕਹਿੰਦੇ ਵੀ ਵੀ ਸਟਿਲ ਹੈਵ ਫੁੱਲ ਕੌਨਫੀਡੈਂਸ ਇਨ ਦਾ ਪ੍ਰਾਈਮ ਮਿਨਿਸਟਰ, ਵੀ ਉਹ ਬਹੁਤ ਵਧੀਆ ਤਰੀਕੇ ਨਾਲ ਨੈਗੋਸ਼ੀਏਟ ਕਰ ਰਹੇ ਨੇ, ਵੈਰੀ ਨਾਈਸ। ਪਰ ਅਸੀਂ ਰਿਸਪੋਂਡ ਕਿਵੇਂ ਕਰੀਏ, ਸਾਡਾ ਅੱਗੋਂ ਰਿਐਕਸ਼ਨ ਕੀ ਹੋਣਾ ਚਾਹੀਦਾ, ਇਹਨੂੰ ਲੈ ਕੇ ਇੱਕ ਮਤ ਨਹੀਂ ਹੈਗੇ ਪ੍ਰੀਮੀਅਰ, ਐਜ਼ ਯੂ ਮੈਂਸ਼ਨ। ਮੀਟਿੰਗ ਤੋਂ ਪਹਿਲਾਂ ਹੀ ਸਸਕੈਚਮਨ ਦੇ ਪ੍ਰੀਮੀਅਰ, ਐਲਬਰਟਾ ਦੇ ਪ੍ਰੀਮੀਅਰ ਇਹ ਕਹਿ ਰਹੇ ਸੀ ਵੀ ਸਾਨੂੰ ਬਿਲਕੁਲ ਰਿਟੈਲੀਏਟ ਨਹੀਂ ਕਰਨਾ ਚਾਹੀਦਾ, ਸਗੋਂ ਜਿੰਨੀਆਂ ਥੋੜੀਆਂ ਬਹੁਤ ਅਸੀਂ ਰਿਟੈਲੀਟੋਰੀ ਟੈਰਿਫਸ ਲਗਾਈਆਂ ਹੋਈਆਂ ਨੇ ਉਹ ਵੀ ਸਾਨੂੰ ਹਟਾ ਦੇਣੀਆਂ ਚਾਹੀਦੀਆਂ ਨੇ, ਕਿ ਅਸੀਂ ਡੋਨਲਡ ਟਰੰਪ ਨੂੰ ਹੋਰ ਖਿਜਾਈਏ ਨਾ, ਉਹਨਾਂ ਨੂੰ ਰਜਾਉਣ ਦੀ ਕੋਸ਼ਿਸ਼ ਕਰੀਏ।
ਵੀ ਜੇ ਟਰੰਪ ਪੁੱਛਦੇ ਵੀ ਮਾਰ ਕੇ, ਵੀ ਟਰੰਪ ਨੂੰ ਆਪਾਂ ਇਹ ਵੀ ਨਾ ਕਹੀਏ ਵੀ ਮਾਰ ਕੇ ਛਮਕਾਂ ਪੁੱਛਦਾ ਤੇਰੇ ਕਿੱਥੇ ਕਿੱਥੇ ਲੱਗੀਆਂ ਨੇ, ਵੀ ਕੋਈ ਗਿਲਾ ਸ਼ਿਕਵਾ ਨਾ ਕਰੀਏ, ਵੀ ਚੁੱਪ ਕਰਕੇ ਆਪਾਂ ਸਿਰਫ ਡੀਲ ਕਰਨ ਵੱਲ ਫੋਕਸ ਕਰੀਏ। ਸਸਕੈਚਮਨ ਤੇ ਅਲਬਰਟਾ ਦੇ ਪ੍ਰੀਮੀਅਰ ਲਾਈਕ ਯੂ ਸੈਡ, ਉਹਨਾਂ ਦਾ ਇਹ ਕਹਿਣਾ। ਪਰ ਜਿਹੜੀ ਵਾਸੂ ਜੀ ਵੱਖਰੀ ਸੁਰ ਹੈਗੀ ਆ, ਉਹ ਪਹਿਲਾਂ ਵੀ ਇਸੇ ਤਰ੍ਹਾਂ ਦੀ ਸੁਰ ਰਹੀ ਸੀ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ, ਉਹਨਾਂ ਨੇ ਆਪਣਾ ਇਹ ਕਹਿ ਲਓ ਵੀ ਜਿਹੜਾ ਪਹਿਲੇ ਵਾਲਾ ਪੁਰਾਣਾ ਸਟਾਂਸ ਹੀ ਸੀਗਾ, ਜਿਹੜੀ ਅਸੀਂ ਕੁਝ ਮਹੀਨੇ ਪਹਿਲਾਂ ਗੱਲਾਂ ਉਹਨਾਂ ਤੋਂ ਸੁਣ ਚੁੱਕੇ ਹਾਂ, ਉਹਨਾਂ ਨੇ ਕੱਲ੍ਹ ਦੁਬਾਰਾ ਤੋਂ ਉਹ ਦੁਹਰਾਈਆਂ। ਇਹ ਫਰਕ ਇਸ ਕਰਕੇ ਆ, ਇਹ ਖਬਰ ਦੁਬਾਰਾ ਤੋਂ ਇਸ ਕਰਕੇ ਬਣਦਾ ਪਿਆ ਕਿ ਜਦੋਂ ਉਹੀ ਪ੍ਰੀਮੀਅਰਸ ਵਾਲੀ ਮੀਟਿੰਗ ਇਨ ਪਰਸਨ ਮੀਟਿੰਗ ਹੋਈ ਸੀ, ਜਿਹਦੇ ਵਿੱਚ ਪ੍ਰਧਾਨ ਮੰਤਰੀ ਗਏ ਸੀਗੇ ਪਿਛਲੇ ਮਹੀਨੇ ਓਨਟੇਰੀਓ, ਉਦੋਂ ਇਹ ਗੱਲਾਂ ਨਹੀਂ ਸੀ ਕੀਤੀਆਂ ਗਈਆਂ,
ਉਦੋਂ ਨਹੀਂ ਸੀ ਗੱਲਾਂ।
ਅਤੇ ਵਿਦਇਨ ਅ ਮੈਟਰ ਆਫ ਅ ਫਿਊ ਡੇਜ਼ ਹੁਣ ਡਗ ਫੋਰਡ ਦੁਬਾਰਾ ਤੋਂ ਆਪਣੀ ਪਹਿਲਾਂ ਆਖੀਆਂ ਗੱਲਾਂ ਕਰ ਰਹੇ ਨੇ ਕਿ ਜੇ ਟਰੰਪ ਨੂੰ ਤਾਂ ਸਟਰੈਂਥ ਸਮਝ ਆਉਂਦੀ ਹੈ, ਸਾਨੂੰ ਡਾਲਰ ਫੋਰ ਡਾਲਰ ਟੈਰਿਫਸ ਦੀ ਰਿਟੈਲੀਏਸ਼ਨ ਕਰਨੀ ਚਾਹੀਦੀ ਆ, ਉਹਨਾਂ ਨੂੰ ਦਿਖਾ ਦਿਓ ਵੀ ਅਸੀਂ ਵੀ ਕੌਣ ਹੁੰਦੇ ਹਾਂ, ਵੀ ਅਸੀਂ ਕੋਈ ਢਿੱਲ ਨਾ ਗੁਜ਼ਾਰੀਏ ਅਮਰੀਕਾ ਨਾਲ ਡੀਲ ਕਰਨ 'ਚ।
ਕਹਿੰਦੇ ਇੱਦਾਂ ਨਹੀਂ ਹੋ ਸਕਦਾ ਵੀ ਟੈਰਿਫਸ ਇੱਕੋ ਪਾਸਿਓਂ ਲੱਗੀਆਂ ਰਹਿਣ, ਸਾਨੂੰ ਵੀ ਰਿਟੈਲੀਏਟ ਕਰਨਾ ਚਾਹੀਦਾ, ਇੱਦਾਂ ਕਹਿੰਦੇ ਨੈਗੋਸੀਏਸ਼ਨ ਹੁੰਦੀ ਨਹੀਂ। ਕਹਿੰਦੇ ਵੀ ਪ੍ਰਾਈਮ ਮਿਨਿਸਟਰ ਠੀਕ ਆ, ਸਾਰਾ ਕੋਈ ਵਧੀਆ ਕਰ ਰਹੇ ਨੇ, ਪਰ ਵੀ ਮੇਰਾ ਮਨ ਇਹ ਆ ਵੀ ਅਸੀਂ ਰਿਟੈਲੀਏਟ ਵੀ ਨਾਲ ਨਾਲ ਜ਼ਰੂਰ ਕਰੀਏ। ਵਿਜੇ ਜੀ, ਕੱਲ੍ਹ ਡਾਗ ਫੋਰਡ ਨੇ, ਸੋ ਜਦੋਂ ਇਹ ਮੀਟਿੰਗ ਹੋਈ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਕਾਫੀ ਵਿਸਤਾਰਤ ਤਰੀਕੇ ਨਾਲ ਗੱਲਬਾਤ ਕੀਤੀ, ਜਿਵੇਂ ਉਹ ਹਮੇਸ਼ਾ ਕਰਦੇ ਹੀ ਨੇ
ਜੀ।
ਉਹਨਾਂ ਨੇ ਬਹੁਤ ਡਰਾਇਆ ਕੈਨੇਡੀਅਨਸ ਨੂੰ, ਕੱਲ੍ਹ ਕਹਿੰਦੇ ਕਿ ਮੈਂ ਤੁਹਾਨੂੰ ਦੱਸਣ ਜਾ ਰਿਹਾ, ਕਹਿੰਦੇ ਔਨ ਰੈਕਰਡ, ਆਈ ਜਸਟ ਵਾਂਟ ਟੂ ਗੋ ਔਨ ਰੈਕਰਡ, ਹੀ ਇਜ਼ ਕਮਿੰਗ ਫੁੱਲ ਬੋਰ ਐਟ ਅਸ। ਅਤੇ ਕਹਿੰਦੇ ਵੀ ਹੁਣ ਉਹਨੇ ਕੋਈ ਕਸਰ ਨਹੀਂ ਛੱਡਣੀ ਡੋਨਲਡ ਟਰੰਪ ਨੇ। ਇਟਸ ਨਾਟ ਗੋਇੰਗ ਟੂ ਬੀ ਅ ਚਰਚ ਪਿਕਨਿਕ,
ਦ ਨੈਗੋਸੀਏਸ਼ਨ ਇਜ਼ ਨਾਟ ਗੋਇੰਗ ਟੂ ਬੀ ਅ ਚਰਚ ਪਿਕਨਿਕ, ਵੀ ਸੌਖੀ ਨਹੀਂ ਰਹਿਣ ਵਾਲੀ। ਅਤੇ ਤੁਹਾਨੂੰ ਸਗੋਂ ਉਹਨਾਂ ਨੇ ਇਹ ਵੀ ਕਿਹਾ,
ਖਲਾਰਾ ਪੈਣ ਵਾਲਾ, ਹੋਰ
ਖਲਾਰਾ ਪੈਣ ਵਾਲਾ, ਹੋਰ ਜ਼ਿਆਦਾ ਮੁਸ਼ਕਲਾਂ ਹੋਣਗੀਆਂ।
ਅਤੇ ਉਹਨਾਂ ਨੇ ਨਾਲ ਇਹ ਗੱਲ ਕਹੀ ਆ, ਕਹਿੰਦੇ ਕਿ ਵੀ ਉਹਨਾਂ ਨੂੰ ਇੱਦਾਂ ਲੱਗ ਰਿਹਾ, ਉਹਨਾਂ ਦੀ ਅਸੈਸਮੈਂਟ ਇਹ ਆ ਕਿ ਡੋਨਲਡ ਟਰੰਪ ਹੁਣ ਚਾਹ ਰਹੇ ਨੇ ਕਿ USMCA ਦੀ ਰੀਨੈਗੋਸੀਏਸ਼ਨ ਇਸੇ ਸਾਲ ਹੋ ਜਾਏ, ਅਗਲੇ ਸਾਲ ਨਹੀਂ। ਕਹਿੰਦੇ ਮੈਨੂੰ ਲੱਗ ਰਿਹਾ ਵੀ ਨਵੰਬਰ ਦੇ ਵਿੱਚ, ਇਟਸ ਕਮਿੰਗ ਇਨ ਨਵੰਬਰ, ਕਿ ਨਵੰਬਰ ਦੇ ਵਿੱਚ ਹੋ ਸਕਦਾ ਡੋਨਲਡ ਟਰੰਪ ਆ ਕੇ ਕਹਿਣ ਕਿ ਵੀ ਮੈਂ USMCA ਦੀ ਰੀਨੈਗੋਸੀਏਸ਼ਨ ਸ਼ੁਰੂ ਕਰਨਾ ਚਾਹੁੰਦਾ, ਜੋ ਕਿ ਵੈਸੇ ਅਗਲੇ ਸਾਲ ਹੋਣੀ।
ਅੱਛਾ ਦੇਖੋ, ਇੱਕ ਨਾ ਸਵਾਲ ਮਨ 'ਚ ਇਹ ਆਏਗਾ ਕਿ ਯਾਰ ਜਿੰਨੀ ਵੀ ਨੈਗੋਸੀਏਸ਼ਨ ਹੋ ਰਹੀ ਹੈ ਅਮਰੀਕਨ ਅਧਿਕਾਰੀਆਂ ਨਾਲ, ਉਹ ਤੇ ਫੈਡਰਲ ਲੈਵਲ ਤੇ ਹੋ ਰਹੀ ਆ। ਇਹੋ ਜਿਹੀ ਗੱਲ ਕੋਈ ਫੈਡਰਲ ਅਧਿਕਾਰੀ ਕਰੇ ਫਿਰ ਤਾਂ ਮਨ ਨੂੰ ਲੱਗਦਾ ਵੀ ਅੱਛਾ ਕੋਈ ਇਹਨਾਂ ਨੂੰ ਕਿਤੋਂ ਸੰਕੇਤ ਹੋਣਾ। ਪਰ ਡਾਗ ਫੋਰਡ ਦੀ ਵੀ US ਦੇ ਜਿਹੜੇ ਕਾਮਰਸ ਸੈਕਟਰੀ ਨੇ ਹਾਰਵਰਡ ਲਟਨਿਕ, ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ। ਉਹਨਾਂ ਨੇ ਕੱਲ੍ਹ ਵੀ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਗੱਲ ਹੋਈ ਮੇਰੀ ਅਤੇ ਕਹਿੰਦੇ ਬੜੀ ਵਧੀਆ ਗੱਲਬਾਤ ਹੋਈ। ਸੋ ਕੀ ਉੱਧਰੋਂ ਡਾਗ ਫੋਰਡ ਨੂੰ ਕੋਈ ਇਹੋ ਜਿਹਾ ਇਨਪੁੱਟ ਮਿਲਦਾ ਪਿਆ ਕਿ ਫਰੀ ਟ੍ਰੇਡ ਅਗਰੀਮੈਂਟ ਦੀ ਜਿਹੜੀ ਰੀਨੈਗੋਸੀਏਸ਼ਨ ਆ, ਰਿਵਿਊ ਆ, ਉਹ ਜੁਲਾਈ 2026 ਦੀ ਥਾਂ ਨਵੰਬਰ 2025 ਦੇ ਵਿੱਚ ਹੀ ਹੋ ਸਕਦਾ?
ਯਾ ਕੱਲ੍ਹ ਦੇਖੋ ਨਾ, ਜਿਹੜੀ ਪ੍ਰੀਮੀਅਰ ਨਾਲ ਮੀਟਿੰਗ ਹੋਈ ਆ, ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਹੋਈ ਆ ਪ੍ਰੀਮੀਅਰਸ ਦੀ, ਉਹਦੇ ਵਿੱਚ ਉਸ ਮੀਟਿੰਗ ਦਾ ਮੰਤਵ ਇਹੀ ਸੀ ਕਿ ਪ੍ਰਾਈਮ ਮਿਨਿਸਟਰ ਅਪਡੇਟ ਦੇਣ ਸਾਰੇ ਪ੍ਰੀਮੀਅਰਸ ਨੂੰ। ਹੋ ਸਕਦਾ ਕਿ ਪ੍ਰਾਈਮ ਮਿਨਿਸਟਰ ਨੇ ਹੀ ਕੋਈ ਇੱਦਾਂ ਦੀ ਗੱਲ ਦੱਸੀ ਹੋਵੇ ਜਿਹਦੇ ਵਿੱਚੋਂ ਡਾਗ ਫੋਰਡ ਨੇ ਇਸ ਗੱਲ ਨੂੰ ਸਰਮਾਈਜ਼ ਕੀਤਾ, ਉਹਨਾਂ ਨੇ ਇਹ ਵਿੱਚੋਂ ਉਹਨਾਂ ਦਾ ਟੇਕ ਅਵੇ ਇਹ ਰਿਹਾ ਕਿ ਵੀ ਨਵੰਬਰ ਦੇ ਵਿੱਚ ਡੋਨਲਡ ਟਰੰਪ ਰੀਨੈਗੋਸ਼ੀਏਟ ਕਰਨਾ ਚਾਹੁੰਗੇ USMCA ਨੂੰ। ਇਹ ਥੋੜੀ ਜਿਹੀ ਹੈਰਾਨੀ ਵਾਲੀ ਗੱਲ ਵੀ ਲੱਗੀ, ਕਿਉਂਕਿ ਪਹਿਲਾਂ ਇੱਦਾਂ ਲੱਗਦਾ ਸੀ ਵੀ ਕੈਨੇਡਾ ਚਾਹੁੰਦਾ ਕਿ USMCA ਦੀ ਰੀਨੈਗੋਸੀਏਸ਼ਨ ਅਗਲੇ ਸਾਲ ਦੇ ਬਜਾਏ ਇਸੇ ਸਾਲ ਹੋ ਜਾਏ, ਵੀ ਇੱਕੋ ਵਾਰ ਆਪਾਂ ਸਾਰੀ ਗੱਲਬਾਤ ਕਰ ਲਈਏ, ਵੀ ਵਾਰ ਵਾਰ ਤੁਹਾਡੇ ਨਾਲ ਨੈਗੋਸ਼ੀਏਟ ਨਾ ਹੀ ਕਰਨਾ ਪਵੇ। ਪਰ ਅਮਰੀਕਾ ਵਾਲੇ ਕਹਿ ਰਹੇ ਸੀ ਕਿ ਨਹੀਂ, ਅਗਲੇ ਸਾਲ ਹੀ ਰੀਨੈਗੋਸ਼ੀਏਟ ਕਰਾਂਗੇ। ਹੁਣ ਡਾਗ ਫੋਰਡ ਕਹਿ ਰਹੇ ਨੇ ਸਾਨੂੰ ਤਿਆਰ ਰਹਿਣਾ ਚਾਹੀਦਾ, ਕਹਿੰਦੇ ਉਹਨਾਂ ਨੂੰ ਲੱਗ ਰਿਹਾ ਵੀ ਨਵੰਬਰ ਵਿੱਚ ਰੀਨੈਗੋਸੀਏਸ਼ਨ ਹੋ ਸਕਦੀ ਹੈ। ਸੋ ਕੀ ਫਿਰ ਸਾਡਾ ਗੇਮ ਪਲਾਨ ਇਹ ਹੈ ਕਿ ਇਹ ਜੋ ਸਿਚੁਏਸ਼ਨ ਚੱਲ ਰਹੀ ਹੈ ਇਸੇ ਤਰੀਕੇ ਨਵੰਬਰ ਤੱਕ ਲੈ ਜਾਈਏ, ਅਤੇ ਫਿਰ USMCA ਦੀ ਜਦੋਂ ਰੀਨੈਗੋਸੀਏਸ਼ਨ ਹੋਏਗੀ ਉਹਦੇ ਵਿੱਚ ਹੀ ਸਾਰੀ ਗੱਲ ਕਰ ਲਾਂਗੇ?
ਜੀ ਜੀ ਜੀ, ਹਾਥੀ ਕੇ ਪਾਵਾਂ ਸਭ ਕਾ ਪਾਵਾਂ। ਪਰ ਬਸ ਜੀ ਦੇਖੋ ਵੀ ਡਾਗ ਫੋਰਡ ਹੀ ਉਹ ਸੀਗੇ ਜਿਹੜੇ ਕਹਿੰਦੇ ਸੀ ਕਿ ਅਸੀਂ ਮੈਕਸੀਕੋ ਨੂੰ ਬਾਹਰ ਕਰਕੇ ਕਿਉਂ ਨਹੀਂ ਆਪਣੀ ਲੈਦੀ ਡੀਲ ਅਮਰੀਕਾ ਨਾਲ ਹੀ ਸਿੱਧੀ ਕਰ ਲਈਏ। ਪਿਛਲੇ ਸਾਲ ਤੋਂ ਇਹ ਗੱਲਾਂ ਚੱਲੀਆਂ ਹੋਈਆਂ ਸੀ, ਈਵਨ ਉਦੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਦੋਂ ਦੀ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਉਦੋਂ ਦੀ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਵੀ ਇਸ ਸੁਰ ਦੇ ਵਿੱਚ ਸੁਰ ਮਿਲਾਏ ਸੀ ਵੀ ਹਾਂ ਅਸੀਂ ਦੇਖ ਸਕਦੇ ਹਾਂ ਮੈਕਸੀਕੋ ਦੇ ਨਾਲ, ਹੁਣ ਮੈਕਸੀਕੋ ਨੂੰ ਲਹਿਦਾ ਰੱਖ ਕੇ ਅਸੀਂ ਅਮਰੀਕਾ ਨਾਲ ਹੀ ਲਹਿਦੀ ਡੀਲ ਕਰ ਲਵਾਂਗੇ, ਉਹ ਕੀਤਾ ਜਾ ਸਕਦਾ। ਕਿਉਂਕਿ ਪਹਿਲਾਂ ਤਰਕ ਇਹ ਸੀ ਵੀ ਟਰੰਪ ਜੇ ਫੈਂਟਨਿਲ ਕਰਕੇ ਪਰੇਸ਼ਾਨ ਨੇ, ਫੈਂਟਨਿਲ ਤਾਂ ਗੱਲ ਬਾਅਦ 'ਚ ਆਈ ਹੈ ਐਕਚੁਲੀ, ਡਾਗ ਫੋਰਡ ਨੇ ਉਦੋਂ ਇਹ ਗੱਲ ਆਖੀ ਸੀ ਕਿ ਜੀ ਮੈਕਸੀਕੋ ਇੱਕ ਬੈਕਡੋਰ ਬਣ ਗਿਆ ਚਾਈਨੀਜ਼ ਗੁੱਡਸ ਅਤੇ ਚਾਈਨੀਜ਼ ਗੱਡੀਆਂ ਦੀ ਨੌਰਥ ਅਮੈਰੀਕਨ ਮਾਰਕੀਟ ਦੇ ਵਿੱਚ ਐਂਟਰੀ ਲਈ। ਅਸੀਂ ਚਾਹੁੰਦੇ ਨਹੀਂ ਕਿ ਉਹ ਗੱਡੀਆਂ ਜਾਂ ਚਾਈਨੀਜ਼ ਪ੍ਰੋਡਕਟਸ, ਚਾਈਨੀਜ਼ ਆਟੋ ਪਾਰਟਸ ਇੱਥੇ ਆਉਣ, ਕਿਉਂਕਿ ਸਾਡੀ ਇਕੋਨਮੀ ਨੂੰ ਉਹਦੇ ਕਰਕੇ ਇੰਪੈਕਟ ਪੈਂਦਾ, ਕਿਉਂਕਿ ਮੈਕਸੀਕੋ ਵੀ ਫਰੀ ਟ੍ਰੇਡ ਅਗਰੀਮੈਂਟ ਦਾ ਹਿੱਸਾ। ਮੈਕਸੀਕੋ ਦੇ ਵਿੱਚ ਚਾਈਨੀਜ਼ BYD ਜਿਹੜੀਆਂ ਜਾਂ ਹੋਰ ਕੰਪਨੀਆਂ ਨੇ ਉਹ ਆਪਣੇ ਕਾਰਖਾਨੇ ਲਾਉਣ ਵਾਸਤੇ ਉਹ ਤਰੀਕੀ ਕਰ ਰਹੀਆਂ ਨੇ, ਜ਼ਮੀਨ ਲੱਭ ਰਹੀਆਂ ਨੇ, ਮੈਕਸੀਕੋ ਨੇ ਉਹਨਾਂ ਨੂੰ ਕਾਰਖਾਨਾ ਲਾਉਣ ਦੇ ਦੇਣਾ। ਆਹ ਤੁਸੀਂ ਦੇਖ ਲਿਓ ਵੀ ਮੈਕਸੀਕੋ ਦੇ ਵਿੱਚ BYD ਦੀ ਗੱਡੀ ਬਣੀ ਜਿੱਦਾਂ ਹੀ ਬਣ ਗਈ, ਅਤੇ ਉਹ ਜਿਹੜੀਆਂ ਗੱਡੀਆਂ ਨੇ ਫਰੀ ਟ੍ਰੇਡ ਅਗਰੀਮੈਂਟ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਦਾਖਲ ਹੋ ਜਾਣਗੀਆਂ। ਸੋ ਉਹਨਾਂ ਨੇ ਇੱਦਾਂ ਦੀ ਗੱਲਾਂ ਦੇ ਹਵਾਲੇ ਦੇ ਕੇ ਮੈਕਸੀਕੋ ਨੂੰ ਫਰੀ ਟ੍ਰੇਡ ਅਗਰੀਮੈਂਟ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਕੀਤੀ ਸੀ। ਕੈਨੇਡਾ ਨੂੰ ਸਮਝ ਹੁਣ ਪੈਂਦੀ ਪਈ ਹੈ ਵੀ ਭਾਈ ਮੈਕਸੀਕੋ ਨਾਲ ਤਾਂ ਸਗੋਂ ਦੇਖੋ, ਇਹ ਵਾਸੂ ਜੀ ਸਟੋਰੀ ਕਿੰਨੀ ਵਾਰ ਇੱਦਾਂ ਰਿਪੀਟ ਹੁੰਦੀ ਆ। ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਦੌਰਾਨ ਜਦੋਂ ਮੰਗ ਵੰਗ ਜੋ ਵਾਲਾ ਸਾਰਾ ਰੌਲਾ ਪਿਆ ਸੀ, ਉਦੋਂ ਵੀ ਹਾਲਾਤ ਇਹੋ ਜਿਹੇ ਪੈਦਾ ਹੋਏ ਸੀ ਕਿ ਚਾਈਨਾ ਦੇ ਨਾਲ ਕੈਨੇਡਾ ਦੇ ਰਿਲੇਸ਼ਨ ਅਮਰੀਕਾ ਕਰਕੇ ਖਰਾਬ ਹੋਏ। ਅਮਰੀਕਾ ਨੇ ਫਿਰ ਵੀ ਚਾਈਨਾ ਦੇ ਨਾਲ ਆਪਣੇ ਰਿਲੇਸ਼ਨ ਕੁਝ ਹੱਦ ਤੱਕ ਸੁਧਾਰ ਲਏ, ਕੈਨੇਡਾ ਸਮੱਸਿਆ ਦੇ ਵਿੱਚ ਫਸਿਆ ਰਿਹਾ, ਸਾਡੇ ਰਿਲੇਸ਼ਨ ਠੀਕ ਹੋ ਨਾ ਸਕੇ। ਅਤੇ ਹੁਣ ਉਹੀ ਗੱਲ ਕਿ ਮੈਕਸੀਕੋ ਦੇ ਨਾਲ ਵੀ ਹੋਣ ਜਾ ਰਹੀ ਆ, ਕਿਉਂਕਿ ਮੈਕਸੀਕੋ ਦੀ ਪ੍ਰੈਜੀਡੈਂਟ ਨੇ ਜਿਹੜੀ ਕੱਲ੍ਹ ਗੱਲ ਕਹੀ ਆ, ਉਹ ਕਹਿੰਦੇ ਲੈਦੀ ਡੀਲ ਕਰਨ ਦੀ ਕੈਨੇਡਾ ਨਾਲ ਲੋੜ ਕੋਈ ਨਹੀਂ, ਕਹਿੰਦੇ USMCA ਹੈ ਤਾਂ ਹੈ, ਉਹ ਵਧੀਆ ਡੀਲ ਆ।
ਯਾ ਕਿਉਂਕਿ ਸਾਡੇ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਅਤੇ ਫਾਈਨੈਂਸ ਮਿਨਿਸਟਰ ਫਰਾਂਸੋ ਫਿਲੀਪ ਸ਼ੈਂਪੇਨ, ਉਹ ਲੰਘੇ ਕੱਲ੍ਹ ਅਤੇ ਪਰਸੋਂ ਮੈਕਸੀਕੋ 'ਚ ਸੀਗੇ, ਅੱਜ ਉਹ ਵਾਪਸ ਆਏ ਨੇ। ਅਤੇ ਦੋ ਦਿਨਾਂ ਦੌਰਾਨ ਉਹਨਾਂ ਦੀਆਂ ਮੈਕਸੀਕੋ ਦੇ ਵਿੱਚ ਕਈ ਮੀਟਿੰਗਸ ਹੋਈਆਂ। ਪਰਸੋਂ ਉਹਨਾਂ ਨੇ ਕਲੌਡੀਆ ਸ਼ੇਨਬੌਮ ਨਾਲ ਵੀ ਮੀਟਿੰਗ ਕੀਤੀ, ਅਤੇ ਉਸ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਬੜੀ ਵਧੀਆ, ਬੜੀ ਸ਼ਾਨਦਾਰ, ਐਕਸਟਰਾ ਆਰਡਨਰੀ ਕਿਸਮ ਦੀ ਮੀਟਿੰਗ ਰਹੀ। ਅਤੇ ਇਹ ਪਹਿਲਾਂ ਤੋਂ ਹੀ ਗੱਲ ਚੱਲਦੀ ਸੀ ਵੀ ਇਹ ਇੱਕ ਮੀਟਿੰਗ ਜਿਹੜੀ ਆ ਵੀ ਇਹ ਤਾਂ ਸਿਰਫ ਜ਼ਮੀਨ ਤਿਆਰ ਕੀਤੀ ਜਾ ਰਹੀ ਆ ਕਿ ਮਾਰਕ ਕਾਰਨੀ ਫਾਲ ਦੇ ਵਿੱਚ ਹੋ ਸਕਦਾ ਵੀ ਕਲੌਡੀਆ ਸ਼ੇਨਬਾਮ ਨਾਲ ਮੁਲਾਕਾਤ ਕਰਨਗੇ। ਪਰ ਉਸ ਮੀਟਿੰਗ ਤੋਂ ਬਾਅਦ ਸਾਡੇ ਦੋਨੋਂ ਮਿਨਿਸਟਰਾਂ ਨੇ ਬਾਰ ਬਾਰ ਇਹ ਕਿਹਾ ਵੀ ਇਹ ਮੀਟਿੰਗ ਅਮਰੀਕਾ ਦੇ ਨਾਲ ਸਾਡੇ ਸੰਬੰਧਾਂ ਬਾਰੇ ਨਹੀਂ ਸੀ, ਇਹ ਮੀਟਿੰਗ ਤਾਂ ਜੀ ਸਾਡੀ ਡਾਇਰੈਕਟ ਰਿਲੇਸ਼ਨਸ਼ਿਪ ਵਿਦ ਮੈਕਸੀਕੋ ਬਾਰੇ ਹੈ। ਬਾਇਲੇਟਰਲ ਸ਼ਬਦ ਬਹੁਤ ਵਾਰ ਉਹਨਾਂ ਦੇ ਮੂੰਹੋਂ ਸੁਣਨ ਨੂੰ ਮਿਲਿਆ, ਬਾਇਲੇਟਰਲ ਰਿਲੇਸ਼ਨਸ਼ਿਪ, ਬਾਇਲੇਟਰਲ ਰਿਲੇਸ਼ਨਸ਼ਿਪ,
ਜਿਹੜਾ ਕਿ ਪਹਿਲਾਂ ਬਾਇਲੇਟਰਲ ਰਿਲੇਸ਼ਨਸ਼ਿਪ ਚ ਮੈਕਸੀਕੋ ਨੂੰ ਬਾਹਰ ਰੱਖ ਕੇ ਕਹਿੰਦੇ ਅਸੀਂ ਅਮਰੀਕਾ ਨਾਲ ਬਾਇਲੇਟਰਲ ਰੱਖੀਏ, ਹੁਣ ਜਦੋਂ ਟਰੰਪ ਅੱਖਾਂ ਦਿਖਾਉਂਦੇ ਨੇ ਹੁਣ ਲੱਗਦਾ ਵੀ ਯਾਰ ਮੈਕਸੀਕੋ ਨਾਲ ਹੀ ਦੁਵੱਲੇ ਸੰਬੰਧ ਬਣਾ ਲਈਏ।
ਸੋ ਕਲੌਡੀਆ ਸ਼ੇਨਬਾਮ ਨੇ ਕੱਲ ਉਸ ਮੀਟਿੰਗ ਜਿਹੜੀ ਪਰਸੋਂ ਮੀਟਿੰਗ ਹੋਈ ਉਹਦੇ ਬਾਰੇ ਕੱਲ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ, ਕਲੌਡੀਆ ਸ਼ੇਨਬਾਮ ਨੇ ਮੈਕਸੀਕੋ ਦੀ ਰਾਸ਼ਟਰਪਤੀ ਨੇ, ਤੇ ਉਹਨਾਂ ਨੇ ਇਹ ਕਿਹਾ ਕਹਿੰਦੇ ਮੀਟਿੰਗ ਵਧੀਆ ਰਹੀ, ਬਹੁਤ ਵਧੀਆ ਰਹੀ, ਕਹਿੰਦੇ ਇਹਦੇ ਵਿੱਚ ਆਪਾਂ ਟ੍ਰੇਡ ਟਾਈਜ਼ ਬਾਰੇ, ਡਾਇਰੈਕਟ ਟ੍ਰੇਡ ਟਾਈਜ਼ ਬਾਰੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਐਨਰਜੀ ਸਿਕਿਉਰਿਟੀ ਬਾਰੇ ਸਾਰੀਆਂ ਗੱਲਾਂ ਹੋਈਆਂ, ਬਹੁਤ ਵਧੀਆ ਮੀਟਿੰਗ ਸੀ। ਪਰ ਉਹਨਾਂ ਪੁੱਛਿਆ ਗਿਆ ਵੀ ਉਹ ਬਾਇਲੇਟਰਲ ਬਾਇਲੇਟਰਲ ਗੱਲਾਂ ਕਰ ਰਹੇ ਨੇ ਕੈਨੇਡਾ ਵਾਲੇ, ਵੀ ਕੋਈ ਬਾਇਲੇਟਰਲ ਟ੍ਰੇਡ ਡੀਲ ਤਾਂ ਨਹੀਂ ਤੁਸੀਂ ਕਰਨ ਲੱਗੇ? ਕਹਿੰਦੇ ਨਹੀਂ ਨਹੀਂ ਨਹੀਂ, ਬਾਇਲੇਟਰਲ ਟ੍ਰੇਡ ਡੀਲ ਕਰਨ ਦੀ ਤਾਂ ਕੋਈ ਲੋੜ ਹੀ ਨਹੀਂ, ਕਹਿੰਦੇ ਸਾਡੀ ਟ੍ਰੇਡ ਡੀਲ ਐਜ਼ ਇਟ ਇਜ਼ ਐਗਜ਼ਿਸਟ ਕਰਦੀ ਹੈ, ਫ੍ਰੀ ਟ੍ਰੇਡ ਐਗਰੀਮੈਂਟ USMCA, ਤੇ ਕਹਿੰਦੇ ਕੈਨੇਡਾ ਦੇ ਨਾਲ ਕੋਈ ਬਾਇਲੇਟਰਲ ਟ੍ਰੇਡ ਡੀਲ ਕਰਨ ਦਾ ਕਹਿੰਦੇ ਕੋਈ ਆਧਾਰ ਨਹੀਂ ਹੈ, ਬਾਇਲੇਟਰਲ ਰਿਲੇਸ਼ਨਸ਼ਿਪ ਤੇ ਕਹਿੰਦੇ ਗੱਲਬਾਤ ਹੋਈ ਹੈ, ਅਸੀਂ ਆਪਣੇ ਜਿਹੜੇ ਡਾਇਰੈਕਟ ਟ੍ਰੇਡ ਟਾਈਜ਼ ਨੇ ਉਹ ਵਧਾਵਾਂਗੇ, ਪਰ ਕੋਈ ਵਪਾਰਕ ਸਮਝੌਤਾ ਕਰਨ ਦੀ ਕਹਿੰਦੇ ਕੈਨੇਡਾ ਦੇ ਨਾਲ ਕੋਈ ਅੱਡ ਸਮਝੌਤਾ ਕਰਨ ਦੀ ਕੋਈ ਗੁੰਜਾਇਸ਼ ਨਹੀਂ, ਕੋਈ ਲੋੜ ਵੀ ਨਹੀਂ।
ਹੁਣ ਦੇਖੋ ਮੈਕਸੀਕੋ ਦੇ ਨਾਲ ਰਿਲੇਸ਼ਨ ਸੁਧਾਰਨ ਵੱਲ ਕੈਨੇਡਾ ਕਦਮ ਵਧਾ ਰਿਹਾ, ਇਹ ਵੀ
ਉਹਨਾਂ ਨੇ ਕੱਲ ਇੱਕ ਗੱਲ ਦੀ ਪੁਸ਼ਟੀ ਕੀਤੀ ਕਲੌਡੀਆ ਸ਼ੇਨਬਾਮ ਨੇ, ਮਾਰਕ ਕਾਰਨੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੈਰੀ ਸੂਨ ਕਹਿੰਦੇ ਉਹ ਮੈਕਸੀਕੋ ਆ ਰਹੇ ਨੇ, ਉਹਨਾਂ ਨੇ ਤਾਰੀਖ ਨਹੀਂ ਦੱਸੀ ਪਰ ਕਹਿੰਦੇ ਉਹ ਆ ਰਹੇ ਨੇ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ
ਕੀਤੀ, ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ। ਪਰ ਬਸ ਵੀ ਦੇਖੋ ਹੁਣ ਮੈਕਸੀਕੋ ਦੇ ਨਾਲ ਸੰਬੰਧ ਸੁਧਾਰਨ ਵਾਸਤੇ ਹੁਣ ਕੈਨੇਡਾ ਨੂੰ ਹੁਣ ਅੱਖ ਖੁੱਲ੍ਹੀ ਆ, ਇਹ ਵੀ ਅਸੀਂ ਕਿੰਨੀ ਵਾਰ ਦੇਖ ਚੁੱਕੇ ਹਾਂ ਕਿ ਮੈਕਸੀਕੋ ਨੂੰ ਵੀ ਉਸੇ ਤਰ੍ਹਾਂ ਦੇ ਇੱਕ ਮੁਲਕ ਵਜੋਂ ਸਮਝਿਆ ਜਾ ਰਿਹਾ ਸੀ ਵੀ ਸਾਨੂੰ ਜ਼ਿਆਦਾ ਪਤਾ ਤੁਹਾਨੂੰ ਕੀ ਪਤਾ, ਅਜੇ ਵੀ ਨਾ ਜਿਹੜਾ ਪੁਰਾਣਾ ਮਾਇੰਡਸੈਟ ਆ। ਇੱਕ ਵਾਰ ਮੈਨੂੰ ਇਹ ਅਕਸਰ ਗੱਲ ਚੇਤੇ ਆਉਂਦੀ, ਇੱਕ ਦਿਨ ਅਸੀਂ ਓਪਨਲਾਈਨ ਸੈਗਮੈਂਟ ਕਰ ਰਹੇ ਸੀ ਪ੍ਰੋਗਰਾਮ ਦੇ ਵਿੱਚ, ਅਤੇ ਇੱਕ ਕਾਲਰ ਨੇ ਆ ਕੇ ਇਹ ਗੱਲ ਬੜੀ ਵਧੀਆ ਕਹੀ ਸੀ, ਕਹਿੰਦੇ ਵੀ ਜਿਹੜੇ ਇਹ ਪੱਛਮੀ ਮੁਲਕ ਨੇ ਸਪੈਸ਼ਲੀ ਕੈਨੇਡਾ, ਕਹਿੰਦੇ ਇਗਨੋਰੈਂਸ ਅਤੇ ਐਰੋਗੈਂਸ ਦਾ ਸ਼ਿਕਾਰ ਹੋਇਆ ਹੋਇਆ, ਪਤਾ ਹੈ ਕੁਛ ਨਹੀਂ ਅਤੇ ਆਕੜ ਭੂਰੀ ਆ, ਸਪੈਸ਼ਲੀ ਜਦੋਂ ਇਹ ਦੇਖਦੇ ਨੇ ਉਹਨਾਂ ਮੁਲਕਾਂ ਨੂੰ ਜਿਨ੍ਹਾਂ ਦੇ ਵਿੱਚ ਅਜੇ ਉਸ ਪੱਧਰ ਦੀ ਡਿਵੈਲਪਮੈਂਟ ਨਹੀਂ ਹੋਈ, ਉਹ ਭਾਵੇਂ ਏਸ਼ੀਅਨ ਮੁਲਕਾਂ ਦੀ ਗੱਲ ਹੋਵੇ, ਮੇ ਬੀ ਆਪਾਂ ਉਸੇ ਲੜੀ ਦੇ ਵਿੱਚ ਮੈਕਸੀਕੋ ਨੂੰ ਵੀ ਜੋੜ ਕੇ ਵੇਖ ਲਈਏ ਕਿ ਜਿਹੜਾ ਇੱਕ ਉਹ ਇੱਕ ਕੰਪਲੈਕਸ ਹੈ ਨਾ ਮਨ ਦੇ ਵਿੱਚ ਕਿ ਇਹਨਾਂ ਨੂੰ ਕੀ ਪਤਾ, ਅਸੀਂ ਵਿਕਸਿਤ ਇਕੋਨਮੀ, ਅਸੀਂ G7 ਆ, ਇਹ ਥੋੜ੍ਹੇ G7 ਚ ਹੈਗੇ ਨੇ, ਇਹਨਾਂ ਨੂੰ ਕੀ ਪਤਾ ਹੈਲਥ ਕੇਅਰ ਕਿਵੇਂ ਚੱਲਦੀ, ਇਹਨਾਂ ਨੂੰ ਕੀ ਪਤਾ ਟ੍ਰੇਡ ਕਿਵੇਂ ਹੁੰਦਾ, ਇਹਨਾਂ ਨੂੰ ਕੀ ਪਤਾ ਲੋਕਾਂ ਨੂੰ ਗਰੀਬੀ ਚੋਂ ਬਾਹਰ ਕਿਵੇਂ ਕੱਢੀ ਦਾ। ਉਹ ਜਿਹੜੀ ਐਰੋਗੈਂਸ ਅਤੇ ਇਗਨੋਰੈਂਸ ਆ, ਇਗਨੋਰੈਂਸ ਆ, ਉਹ ਇਗਨੋਰੈਂਸ ਆ, ਉਹਦੇ ਨਾਲ ਜੁੜੀ ਜਿਹੜੀ ਐਰੋਗੈਂਸ ਆ, ਉਹਦੇ ਕਰਕੇ ਕਿਸੇ ਨਾਲ ਜਿਹੜਾ ਹੱਥ ਮਿਲਾਉਣਾ ਵੀ ਕੈਨੇਡਾ ਵਾਸਤੇ ਪਿਛਲੇ ਸਾਲਾਂ ਦੇ ਵਿੱਚ ਤਾਂ ਹੀ ਔਖਾ ਰਿਹਾ।
ਬਿਲਕੁਲ ਸਹੀ ਗੱਲ ਹੈ। ਸੋ ਵਿਜੇ ਜੀ, ਹੁਣ ਤੁਸੀਂ ਇਹ ਦੇਖੋ ਮੈਸੇਜ ਆਇਆ ਐਕਚੁਅਲੀ ਵਟਸਐਪ ਤੇ, ਪੁੱਛਦੇ ਕਹਿੰਦੇ ਬਿੱਲ C2 ਪਾਸ ਹੋ ਗਿਆ,
ਹਲੇ ਪਾਰਲੀਮੈਂਟਰੀ ਸੈਸ਼ਨ ਚ ਨਹੀਂ
ਹੈਗੀ। ਸਾਡੇ ਵਿਜੇ ਜੀ, ਕੱਲ ਲੰਘੇ, ਕੱਲ ਇਲੈਕਸ਼ਨ ਜਿਹੜਾ 28 April ਨੂੰ ਹੋਇਆ ਸੀ ਉਹਨੂੰ 100 ਦਿਨ ਪੂਰੇ ਹੋ ਗਏ ਨੇ,
ਰਾਈਟ?
ਤੇ ਬੜੀ ਗੱਲ ਚੱਲਦੀ ਨਾ ਵੀ ਹਨੀਮੂਨ ਪੀਰੀਅਡ ਹੁੰਦਾ ਜੀ, ਹਨੀਮੂਨ ਪੀਰੀਅਡ ਹੁੰਦਾ, ਸਰਕਾਰ ਨੂੰ ਕੁਝ ਨਾ ਕਹੋ, ਸਰਕਾਰ ਕੋਲੋਂ ਕੁਝ ਨਾ ਪੁੱਛੋ, ਗ੍ਰੇਸ ਪੀਰੀਅਡ ਆ ਵੀ ਉਹਨਾਂ ਨੂੰ ਮੌਕਾ ਤਾਂ ਦਿਓ, ਘੱਟੋ ਘੱਟ 3 ਮਹੀਨੇ ਤਾਂ ਦਿਓ ਕੰਮ ਕਰਨ ਲਈ। 100 ਦਿਨ ਹੋ ਗਏ, 100 ਡੇ ਪ੍ਰੋਗਰਾਮ ਸਰਕਾਰਾਂ ਆਮ ਤੌਰ ਤੇ ਪੋਲੀਟੀਸ਼ੀਅਨਸ ਆਪ ਹੀ ਕੈਂਪੇਨ ਦੌਰਾਨ ਬਣਾ ਬਣਾ ਕੇ ਪੇਸ਼ ਕਰਿਆ ਕਰਦੇ ਨੇ, 100 ਦਿਨਾਂ ਅੰਦਰ ਇਹ ਕਰ ਦੇਂਗੇ, ਉਹ ਕਰ ਦੇਂਗੇ, ਇਸ ਕਰਕੇ 100 ਦਿਨਾਂ ਤੋਂ ਬਾਅਦ ਫਿਰ ਸਰਕਾਰਾਂ ਨੂੰ ਸਵਾਲ ਪੁੱਛਿਆ ਜਾਂਦਾ ਕਿ ਦੱਸੋ ਜੀ 100 ਦਿਨਾਂ 'ਚ ਕੀ ਕੀਤਾ। ਜੇ ਅਸੀਂ ਦੇਖੀਏ ਪ੍ਰੈਕਟੀਕਲੀ ਇਹਨਾਂ 100 ਦਿਨਾਂ ਦੇ ਵਿੱਚ ਸਰਕਾਰ ਨੇ ਕੀ ਕੀਤਾ, ਜੇ ਇੱਕ ਆਪਾਂ ਹੋਲਿਸਟਿਕ
ਇੱਕ ਓਵਰਵਿਊ ਕਰੀਏ,
ਓਵਰਵਿਊ ਦੇਖੀਏ, ਸਰਕਾਰ ਨੇ 20 ਦਿਨਾਂ ਦਾ ਇੱਕ ਪਾਰਲੀਮੈਂਟਰੀ ਸੈਸ਼ਨ ਰੱਖਿਆ, 20 ਦਿਨਾਂ ਦਾ ਸੀ, 20 sitting days, ਉਹਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਬਿੱਲ ਪੇਸ਼ ਕੀਤੇ ਗਏ, C1, C2, C3, C5, ਇੱਦਾਂ ਕਰਕੇ ਸਾਰੇ। ਉਹਨਾਂ ਵਿੱਚੋਂ ਜੇ ਕੋਈ ਬਿੱਲ ਪਾਸ ਹੋਏ, ਸਭ ਤੋਂ ਪਹਿਲਾਂ ਬਿੱਲ ਪਾਸ ਹੋਇਆ ਕਿ ਅਸੀਂ ਸਪਲਾਈ ਮੈਨੇਜਮੈਂਟ ਨਾਲ ਕੋਈ ਛੇੜਛਾੜ ਨਹੀਂ ਕਰਨੀ,
ਜਿਹੜਾ ਕਿ ਇੱਕ ਤਰ੍ਹਾਂ ਆਪ ਹੀ ਟਰੰਪ ਜਿਹੜੀ ਚੀਜ਼ ਤੋਂ ਇਰੀਟੇਟ ਹੁੰਦੇ ਸੀ ਵੀ ਜੇ ਅਗਲੇ ਨੂੰ ਭੁੱਲ ਵੀ ਗਈ ਹੋਵੇ ਗੱਲ, ਉਹਨੂੰ ਐਨ ਪਲੰਦੇ ਦੇ ਉੱਪਰ ਐਨ ਉੱਪਰ ਚੱਕ ਕੇ ਰੱਖਦਾ,
ਕਨਸੈਸ਼ਨ ਨਹੀਂ ਦਿੱਤੀ,
ਹਾਂ
ਵੀ ਉਹਨਾਂ ਨੂੰ ਇੱਕ ਚੀਜ਼ ਬਣਾ ਕੇ ਮੌਕਾ ਜਿਹਾ ਦਿੱਤਾ ਉਹਨਾਂ ਨੂੰ ਵੀ ਆ ਲਓ ਵੀ ਸਾਨੂੰ ਇੱਥੇ ਆ ਕੇ ਤੁਸੀਂ
ਘੇਰ ਲਓ,
ਘੇਰ
ਮਾਰੋ ਚਪੇੜ।
ਉਸ ਤੋਂ ਬਾਅਦ ਅਸੀਂ ਬਿੱਲ ਜਿਹੜੇ ਸਾਰੇ ਪੇਸ਼ ਕੀਤੇ, ਉਹਨਾਂ ਦੇ ਉੱਤੇ ਸਹਿਮਤੀ ਨਹੀਂ ਬਣੀ, ਉਹਨਾਂ ਦੇ ਉੱਤੇ ਉਹ ਪਾਰਲੀਮੈਂਟਰੀ ਕਮੇਟੀਜ਼ ਦੇ ਵਿੱਚ ਭੇਜੇ ਅਤੇ ਯੇ ਵੋ, ਉਹਨਾਂ ਦੀ ਡਿਬੇਟ ਹੁੰਦੀ ਰਹੀ, ਮੁਖਾਲਫਤ ਹੁੰਦੀ ਰਹੀ, ਬਿੱਲ ਪਾਸ ਨਹੀਂ ਕੋਈ ਹੋਇਆ। ਬਿੱਲ C5 ਅਸੀਂ ਫਾਸਟ ਟਰੈਕ ਕੀਤਾ,
ਜਿਹੜਾ ਕਿ ਕੈਨੇਡੀਅਨ ਇਕਾਨਮੀ ਦੇ ਵਿੱਚ, ਵਨ ਕੈਨੇਡੀਅਨ ਇਕਾਨਮੀ ਵਾਲਾ
ਹੈ। ਸੋ ਉਹਦੇ ਵਿੱਚ 2 ਹਿੱਸੇ ਰੱਖੇ ਗਏ ਕਿ ਇੱਕ ਤਾਂ ਜੀ ਕਿ ਅਸੀਂ ਨੈਚੁਰਲ ਰਿਸੋਰਸਿਸ ਨਾਲ ਸੰਬੰਧੀ ਜਿਹੜੇ ਪ੍ਰੋਜੈਕਟਸ ਨੇ ਫਾਸਟ ਟਰੈਕ ਕਰਨੇ ਨੇ, ਉਹ ਬਿੱਲ ਪਾਸ ਹੋਇਆ। ਕਿਹੜਾ ਪ੍ਰੋਜੈਕਟ ਜਿਹੜਾ ਅਜੇ ਤੱਕ ਫਾਸਟ ਟਰੈਕ ਕੀਤਾ ਗਿਆ, ਉਹ ਸੂਚੀ ਕਿੱਥੇ ਹੈ
ਜਿਹੜੇ
ਪ੍ਰੋਜੈਕਟਸ ਫਾਸਟ ਟਰੈਕ ਕਰਨੇ ਨੇ?
ਉਹ ਪ੍ਰੋਜੈਕਟਸ ਫਾਸਟ ਟਰੈਕ ਕਰਨ ਵਾਲੇ ਬਿੱਲ ਕਰਕੇ ਇੰਡੀਜਨਸ ਭਾਈਚਾਰੇ ਨਾਰਾਜ਼ ਹੋ ਗਏ। ਇੰਡੀਜਨਸ ਭਾਈਚਾਰਿਆਂ ਦੀ ਨਾਰਾਜ਼ਗੀ ਕਰਕੇ ਪ੍ਰਧਾਨ ਮੰਤਰੀ ਨੂੰ ਤਾਂ ਇੱਕ ਇੱਕ ਕਰਕੇ ਸਾਰੇ ਗਰੁੱਪਸ ਨਾਲ ਮੀਟਿੰਗਸ ਕਰਨੀਆਂ ਪੈ ਰਹੀਆਂ ਨੇ,
ਮੇਟੀ ਗਰੁੱਪਸ ਦੇ ਨਾਲ ਅੱਜ ਮੀਟਿੰਗ ਹੋ ਰਹੀ ਹੈ। ਉਹ ਜੋ ਮੇਟੀ ਗਰੁੱਪਸ ਵੀ ਆਪਸ ਦੇ ਇੱਕ ਦੂਜੇ ਨਾਲ ਲੜੇ ਹੋਏ ਨੇ, ਨਾਰਾਜ਼ ਨੇ, ਬੀਸੀ ਵਾਲੇ ਵੀ ਨਾਰਾਜ਼ ਨੇ, ਮੈਨੀਟੋਬਾ ਵਾਲੇ ਵੀ ਨਾਰਾਜ਼ ਨੇ। ਮੈਨੀਟੋਬਾ ਵਾਲੇ ਕਹਿੰਦੇ ਤੁਸੀਂ ਓਨਟੈਰੀਓ ਦੇ ਮੇਟੀ ਗਰੁੱਪ ਨੂੰ ਕਿਉਂ ਬੁਲਾਇਆ, ਇਹ ਤਾਂ ਮੇਟੀ ਨੂੰ ਰੈਪ੍ਰੈਜੈਂਟ ਹੀ ਨਹੀਂ ਕਰਦੇ, ਕਹਿੰਦੇ ਅਸੀਂ ਨਹੀਂ ਆਉਣਾ। ਮੈਨੀਟੋਬਾ ਵਾਲੇ ਆ ਹੀ ਨਹੀਂ ਰਹੇ, ਸੋ ਸਿਰਫ ਸਸਕੈਚਵਨ, ਐਲਬਰਟਾ ਤੇ ਓਨਟੈਰੀਓ ਵਾਲੇ ਜਾ ਰਹੇ ਨੇ। ਬਾਕੀ ਬੀਸੀ ਵਾਲੇ ਨਾਰਾਜ਼ ਹੋ ਗਏ ਕਿਉਂਕਿ ਉਹਨਾਂ ਨੂੰ ਕਿਹਾ ਗਿਆ ਤੁਸੀਂ ਆਨਲਾਈਨ ਆ ਜਾਇਓ ਐਜ਼ ਐਨ ਆਬਜ਼ਰਵਰ। ਉਹ ਕਹਿੰਦੇ ਵੀ ਸਾਨੂੰ ਫੁੱਲ ਪਾਰਟਿਸਿਪੇਸ਼ਨ ਚਾਹੀਦੀ, ਬੀਸੀ ਵਾਲੇ ਵੀ ਨਹੀਂ ਜਾ ਰਹੇ। ਸੋ ਤਿੰਨ ਜਿਹੜੇ ਸੂਬਿਆਂ ਦੇ ਮੀਟਿੰਗ ਗਰੁੱਪਸ ਉਸ ਮੀਟਿੰਗ ਵਿੱਚ ਜਾ ਰਹੇ ਨੇ। ਤੇ ਸੋ ਉਹ ਜਿਹੜਾ ਬਿੱਲ C5 ਸੀ ਜਿਹੜਾ ਨੈਸ਼ਨਲ ਸਿਗਨੀਫਿਕੈਂਸ ਦੇ ਨੈਚੁਰਲ ਰਿਸੋਰਸਿਸ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਸੰਬੰਧੀ, ਪਹਿਲੀ ਗੱਲ ਉਹਦੀ ਕੋਈ ਸੂਚੀ ਅਜੇ ਤੱਕ ਜਨਤਕ ਨਹੀਂ ਕੀਤੀ ਕਿਹੜੇ ਪ੍ਰੋਜੈਕਟ ਫਾਸਟ ਟਰੈਕ ਕਰਨੇ ਆ, ਤੇ ਉੱਥੇ ਕੋਈ ਸਹਿਮਤੀ ਨਹੀਂ ਬਣੀ ਅਜੇ ਤੱਕ। ਤੇ ਦੂਜੀ ਗੱਲ, ਇੰਡੀਜਨਸ ਭਾਈਚਾਰੇ ਉਹਦਾ ਵਿਰੋਧ ਕਰ ਰਹੇ ਨੇ। ਦੂਸਰਾ ਇਹਦਾ ਹਿੱਸਾ ਸੀਗਾ ਜੀ ਇੰਟਰਨਲ ਟ੍ਰੇਡ ਬੈਰੀਅਰਸ ਅਸੀਂ ਹਟਾਉਣੇ ਨੇ, ਉਹਨੂੰ ਲੈ ਕੇ ਫੈਡਰਲ ਸਰਕਾਰ ਨੇ ਜਿਹੜੀਆਂ ਕੋਈ ਐਕਸੈਪਸ਼ਨ ਸੀਗੀਆਂ ਉਹਨਾਂ ਦੀਆਂ ਉਹ ਤਾਂ ਰਿਮੂਵ ਕਰਤੀਆਂ, ਪਰ ਮੇਨ ਅੜਿੱਕਾ ਹੈ ਜੋ ਸੂਬਿਆਂ ਦੇ ਆਪਸ ਦੇ ਵਿੱਚ ਇੰਟਰਨਲ ਟ੍ਰੇਡ ਬੈਰੀਅਰਸ ਕ੍ਰੀਏਟ ਕੀਤੇ ਹੋਏ ਨੇ। ਉਹਨਾਂ ਨੂੰ ਲੈ ਕੇ ਸੂਬੇ ਇੱਕ ਦੂਜੇ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤਾਂ ਸਾਈਨ ਕਰ ਰਹੇ ਨੇ, ਬਟ ਦੀਜ਼ ਆਰ ਨਾਟ ਲੀਗਲੀ ਬਾਈਂਡਿੰਗ।
ਕਰੈਕਟ।
ਤੇ ਉਹਨਾਂ ਦੇ ਨਾਲ ਜ਼ਮੀਨੀ ਹਕੀਕਤ ਦੇ ਵਿੱਚ ਅਜੇ ਤੱਕ ਤਾਂ ਐਟਲੀਸਟ ਅਸੀਂ ਕੋਈ ਤਬਦੀਲੀ ਹੁੰਦੀ ਦੇਖੀ ਨਹੀਂ।
ਨੋ ਚੇਂਜ ਐਟ ਆਲ।
ਮੀਟਿੰਗਸ ਬਹੁਤ ਹੋਈਆਂ ਨੇ। ਸੋ ਇਹ ਤਾਂ ਗੱਲ ਰਹੀ ਪਾਰਲੀਮੈਂਟਰੀ ਸੈਸ਼ਨ ਦੀ, ਕਿਉਂਕਿ ਹੋਰ ਕੋਈ ਵੀ ਬਿੱਲ ਅਜੇ ਪਾਸ ਨਹੀਂ ਹੋਇਆ ਕੋਈ ਮੇਜਰ ਜਿਹੜਾ ਕੋਈ ਪੀਸ ਆਫ ਲੈਜਿਸਲੇਸ਼ਨ ਜਿਹਦੇ ਬਾਰੇ ਗੱਲ ਕੀਤੀ ਜਾ ਸਕੇ।
ਦੂਜੀ ਗੱਲ ਵਾਸੂ ਜੀ ਇਹ ਸੀ, ਇਲੈਕਸ਼ਨ ਵੇਲੇ ਸਭ ਤੋਂ ਵੱਡੇ ਵਾਅਦੇ ਕੀ ਸੀ? ਟਰੰਪ ਨਾਲ ਡੀਲ ਕਰਨਗੇ, ਟਰੰਪ ਨਾਲ ਨੈਗੋਸ਼ੀਏਟ ਕਰਕੇ ਮਾਰ ਕਾਰਨੀ ਵਧੀਆ ਡੀਲ ਕਰ ਸਕਦੇ ਨੇ। ਉਹ ਟਰੰਪ ਨਾਲ ਡੀਲਿੰਗ ਇਹੋ ਜਿਹੀ ਹੋਈ ਆ ਅਜੇ ਤੱਕ ਕਿ ਟਰੰਪ ਨੇ ਸਾਡੇ ਉੱਪਰ ਟੈਰਿਫ ਵੀ ਵਧਾ ਦਿੱਤਾ।
ਇਸ ਦਰਮਿਆਨ ਜਿਹੜਾ ਦੂਜਾ ਇੱਕ ਇੰਪੋਰਟੈਂਟ ਜਿਹੜਾ ਕੰਮ ਸਰਕਾਰ ਨੇ ਕੀਤਾ ਪ੍ਰੈਕਟੀਕਲੀ, ਉਹ ਸੀ G7 ਸਮਿਟ ਅਸੀਂ ਹੋਸਟ ਕੀਤਾ। ਉਹਦੇ ਵਿੱਚ ਸਾਰੇ ਲੀਡਰਸ ਇੱਥੇ ਆਏ, ਡੋਨਲਡ ਟਰੰਪ ਵੀ ਆਏ, ਉਹ ਫਿਰ ਜਲਦੀ ਚਲੇ ਗਏ, ਇਜ਼ਰਾਈਲ ਇਰਾਨ ਵਿਚਕਾਰ ਜੰਗ ਛਿੜ ਗਈ ਸੀ। ਸੋ ਉਹਦੇ ਵਿੱਚ ਵੀ ਕੁਝ ਖਾਸ ਹੋਇਆ ਨਹੀਂ। ਇੱਕ ਗੱਲ ਹੋਈ ਸੀ ਕਿ ਜੀ 21 ਜੁਲਾਈ ਤੱਕ ਸਾਡਾ ਸਮਝੌਤਾ ਹੋ ਜਾਏਗਾ ਅਮਰੀਕਾ ਦੇ ਨਾਲ। 21 ਜੁਲਾਈ 1 ਅਗਸਤ ਹੋ ਗਿਆ, 1 ਅਗਸਤ ਨੂੰ ਹੁਣ ਅੱਜ ਦੇਖ ਲਓ, 1 ਅਗਸਤ ਤੋਂ ਸਾਡੇ ਟੈਰਿਫ ਹੀ ਲੱਗੀਆਂ ਨੇ, ਟੈਰਿਫ ਵੱਧ ਗਈਆਂ, ਕੋਈ ਸਮਝੌਤਾ ਦਾ ਹੋਇਆ
ਜਿਹੜੀ ਆਪਾਂ ਗੱਲ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ, ਹੁਣੇ ਵੀ ਕਰਕੇ ਹਟੇ ਹਾਂ ਕਿ ਮੈਕਸੀਕੋ ਨੂੰ ਐਕਸਟੈਂਸ਼ਨ ਮਿਲ ਗਈ 90 ਦਿਨਾਂ ਦੀ। ਜਦੋਂ ਗੱਲ ਇਹ ਕੀਤੀ ਜਾਂਦੀ ਹੈ, ਜਦੋਂ ਹੁਣ ਮੰਤਰੀ ਦੋ ਉੱਥੇ ਗਏ, ਬਾਰ ਬਾਰ ਉਹਨੂੰ ਪੁੱਛਿਆ ਗਿਆ ਕਿ ਮੈਕਸੀਕੋ ਨੇ ਅਜਿਹਾ ਕੀ ਕੀਤਾ? ਜੇ ਅਸੀਂ ਨਾਰਥ ਅਮਰੀਕਾ ਫਰੀ ਟ੍ਰੇਡ ਅਗਰੀਮੈਂਟ ਦੇ 3 ਪਾਰਟਨਰ ਵੇਖੀਏ, ਕੈਨੇਡਾ, US, ਮੈਕਸੀਕੋ, ਅਮਰੀਕਾ ਨੇ ਸਾਰੀ ਟ੍ਰੇਡ ਵਾਰ ਵਿੱਢੀ ਹੋਈ ਆ। ਅਮਰੀਕਾ ਦੇ ਡੋਨਲਡ ਟਰੰਪ ਨੇ ਮੈਕਸੀਕੋ ਨੂੰ 90 ਦਿਨਾਂ ਦੀ ਐਕਸਟੈਂਸ਼ਨ ਦੇ ਦਿੱਤੀ ਵੀ ਗੱਲਬਾਤ ਜਾਰੀ ਰੱਖਦੇ ਹਾਂ, ਵੀ ਤੁਹਾਡਾ ਉਹ ਫੋਨ ਵੀ ਨਹੀਂ ਚੁੱਕਦੇ ਪਏ, ਵੀ ਸੋ ਨੈਗੋਸੀਏਸ਼ਨ ਵਾਲੇ ਪਾਸੇ ਵੀ ਵੀਵ ਹਿੱਟ ਅ ਵਾਲ।
ਸੋ ਤੀਜੀ ਜਿਹੜੀ ਚੀਜ਼ ਕੋਈ ਸਿਗਨੀਫਿਕੈਂਟ ਮਾਰਕਾਰਨੀ ਨੇ ਕੀਤੀ ਆ, ਇਹਨਾਂ ਨੇ ਯੂਰਪ ਦੇ ਕਈ ਦੌਰੇ ਕੀਤੇ ਨੇ ਤੇ ਯੂਰੋਪੀਅਨ ਐਲਾਈਜ਼ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਾਇਆ ਵੀ ਅਸੀਂ ਵੀ ਹੈਗੇ ਹਾਂ ਤੁਹਾਡੇ ਦੋਸਤ ਪੁਰਾਣੇ, ਵੀ ਪਹਿਲਾਂ ਅਸੀਂ ਅਮਰੀਕਾ ਦੇ ਨਾਲ ਜ਼ਿਆਦਾ ਦੋਸਤੀ ਲਾਭ ਰੱਖੇ ਸੀ, ਤੁਹਾਨੂੰ ਭੁੱਲੇ ਹੋਏ ਸੀ ਵੀ ਅਸੀਂ ਤੁਹਾਨੂੰ ਦੁਬਾਰਾ ਯਾਦ ਕਰ ਰਹੇ ਹਾਂ, ਸਾਡੇ ਦੋਸਤ ਬਣ ਜਾਓ, ਹਮਸੇ ਤੁਮ ਦੋਸਤੀ ਕਰ ਲਓ। ਇਹਨਾਂ ਨੇ ਕਈ ਸਾਰੇ ਦੌਰੇ ਕੀਤੇ, ਵਧੀਆ ਕੰਮ ਕੀਤਾ, UK ਦੇ ਨਾਲ, ਫਰਾਂਸ ਦੇ ਨਾਲ ਰਿਸ਼ਤੇ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ, ਆਊਟਰੀਚ ਕੀਤੀ, ਮੀਟਿੰਗਸ ਹੋਈਆਂ, ਪਰ ਉਹਦੇ ਵਿੱਚੋਂ ਕੰਕਰੀਟ ਅਜੇ ਤੱਕ ਨਿਕਲਿਆ ਕੀ ਆ? ਕੁਝ ਵੀ ਨਹੀਂ। ਸੋ 100 ਦਿਨਾਂ ਦੀ ਗੱਲ ਬੜੀ ਹੁੰਦੀ ਆ, 100 ਦਿਨਾਂ ਦਾ ਰਿਪੋਰਟ ਕਾਰਡ ਸਰਕਾਰ ਦਾ ਕੀ ਕਹਿੰਦਾ ਹੁਣ? ਅੱਛਾ, ਜਿਹੜਾ ਇੱਕ ਜਿਹੜੀ ਚੀਜ਼ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਸੀ, ਬਜਟ ਪ੍ਰੈਜੈਂਟ ਕਰਨਾ ਚਾਹੀਦਾ ਸੀ, ਬਜਟ ਕੀਤਾ ਨਹੀਂ। ਸੋ 100 ਦਿਨਾਂ ਦੇ ਵਿੱਚ ਹਾਸਲ ਕੀ ਹੋਇਆ?
ਨਥਿੰਗ।
ਦੇਖੋ
ਫੋਟੋ ਆਪਸ,
ਹਾਂ, ਹੁਣ ਤੁਸੀਂ ਕਹਿ ਸਕਦੇ ਹੋ ਵੀ 100 ਡੇਜ਼ ਇਜ਼ ਟੂ ਲੈਸ, ਵੀ 100 ਦਿਨਾਂ ਦੇ ਵਿੱਚ ਤਾਂ ਯਾਰ ਕੁਛ ਹੋ ਨਹੀਂ ਸਕਦਾ। ਫਿਰ ਪੋਲੀਟੀਸ਼ੀਅਨਸ ਆਪ ਤਾਂ ਕਹਿੰਦੇ 100 ਦਿਨਾਂ ਦੇ ਵਿੱਚ ਅਸੀਂ ਇਹ ਕਰਾਂਗੇ, ਵੋ ਕਰਾਂਗੇ, 100 ਡੇ ਪ੍ਰੋਗਰਾਮ ਸਰਕਾਰਾਂ ਬਣਾ ਕੇ, ਪੋਲੀਟੀਸ਼ੀਅਨਸ, ਪੋਲੀਟੀਕਲ ਪਾਰਟੀਆਂ ਬਣਾ ਕੇ ਪੇਸ਼ ਕਰਦੇ ਨੇ, ਕੋਈ 100 ਦਿਨਾਂ ਦੀ ਸਿਗਨੀਫਿਕੈਂਸ ਤਾਂ ਹੋਏਗੀ? ਸੋ ਬਤੌਰ ਜਰਨਲਿਸਟ ਸਾਡਾ ਤਾਂ ਮਿਲਦਾ ਕਿ ਇਹ ਜ਼ਿੰਮੇਵਾਰੀ ਬਣਦੀ ਵੀ 100 ਦਿਨਾਂ ਬਾਅਦ ਸਵਾਲ ਪੁੱਛਿਆ ਜਾਏ।
ਜੀ ਜੀ ਜੀ।
ਪਰ ਮੈਂ ਜੀ ਪਹਿਲਾਂ ਗੱਲ ਕਰਦਾ ਸੀ ਵੀ ਮਾਹੌਲ ਇੱਕ ਇਸ ਤਰ੍ਹਾਂ ਦਾ ਬਣ ਰਿਹਾ ਕਿ ਹਰ ਚੀਜ਼ ਦੇ ਵਾਸਤੇ ਡੋਨਲਡ ਟਰੰਪ ਦਾ ਨਾਂ ਲੈ ਲਓ, ਤੇ ਜੇ ਸਰਕਾਰ ਨੂੰ ਕੋਈ ਔਖਾ ਸਵਾਲ ਪੁੱਛੋਗੇ ਤੇ ਦੂਰ ਨਹੀਂ ਉਹ ਦਿਨ ਜਦੋਂ ਤੁਹਾਨੂੰ ਐਂਟੀ ਨੈਸ਼ਨਲ ਵੀ ਕਿਹਾ ਜਾਏਗਾ।
ਸਪੈਸ਼ਲੀ ਵਾਸੂ ਜੀ, ਜਿਹੜੀ ਇਹ ਸਮੱਸਿਆ ਸ਼ੁਰੂ ਹੋਣੀ ਹੈ ਨਾ, ਇਹ ਸਮੱਸਿਆ ਸ਼ੁਰੂ ਹੋਣੀ ਹੈ ਲੋਕਲ ਪੱਧਰਾਂ ਤੇ, ਜਿਹੜੇ ਕੁਝ ਵੱਖੋ ਵੱਖਰੇ ਵਿਅਕਤੀਆਂ ਦੇ ਜਿਹੜੇ ਸਪੋਰਟਰ ਜਾਂ ਸਮਰਥਕ ਨੇ ਨਾ, ਕਈ ਵਾਰੀ ਜਿਹੜਾ ਲੀਡਰ ਆ ਜਾਂ ਪੋਲੀਟੀਸ਼ੀਅਨ ਆ ਉਹ ਔਖੇ ਸਵਾਲ ਤੋਂ ਨਹੀਂ ਇੰਨਾ ਗਰਮ ਹੁੰਦਾ, ਜਿੰਨਾ ਉਹਦੇ ਸੱਜੇ ਖੱਬੇ ਰਹਿਣ ਵਾਲੇ ਜ਼ਿਆਦਾ ਗਰਮ ਹੋ ਜਾਂਦੇ ਨੇ,
ਜਕਾਰੇ ਲਾਉਣ ਵਾਲੇ,
ਹਾਂ, ਉਹ ਜ਼ਿਆਦਾ ਗਰਮ ਹੋ ਜਾਂਦੇ ਨੇ, ਇੱਦਾਂ ਕਿਵੇਂ ਪੁੱਛ ਲਿਆ ਉਹ? ਸੋ ਮਾਹੌਲ ਉਹ ਜਿਹਾ ਅਨਫੋਰਚੁਨੇਟਲੀ ਕੈਨੇਡਾ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਸਿਰਜਿਆ ਜਾ ਰਿਹਾ, ਜਿੱਥੋਂ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਲੋੜ ਆ, ਕਿਉਂਕਿ ਜੇ ਉਹ ਸਵਾਲ ਪੁੱਛਣ ਵਾਲਾ ਹਿਸਾਬ ਤਾਂ ਬੰਦ ਹੋ ਗਿਆ ਤਾਂ ਉਹਦੇ ਨਾਲ ਆਹ ਜਿਹੜੀਆਂ ਪ੍ਰੋਬਲਮਸ ਹੁਣ ਡਿਸਕਸ ਕਰ ਰਹੇ ਹਾਂ ਇਹ ਕਈ ਗੁਣਾ ਹੋਰ ਵੱਧ ਜਾਣਗੀਆਂ, ਤੇ ਇਹਨਾਂ ਦਾ ਪਤਾ ਫਿਰ ਉਦੋਂ ਲੱਗਿਆ ਕਰੇਗਾ ਜਦੋਂ ਉਸ
ਅਤੇ ਜਿਹੜੀ ਇਹ ਗੱਲ ਹੈ ਨਾ, ਇਹ ਸਾਰੇ ਸਵਾਲ ਸ਼ਾਇਦ ਪੁੱਛੇ ਵੀ ਨਾ ਜਾਂਦੇ, ਤੁਸੀਂ ਇਗਨੋਰ ਵੀ ਕਰ ਦਿੰਦੇ, ਯੂ ਵੁੱਡ ਹੈਵ ਲੈਟ ਇਟ ਸਲਾਈਡ, ਜੇਕਰ ਸਾਰਾ ਦਾ ਸਾਰਾ ਇਲੈਕਸ਼ਨ ਇਸ ਵਾਅਦੇ 'ਤੇ ਨਾ ਲੜਿਆ ਜਾਂਦਾ ਕਿ ਮਾਰ ਕਾਰਨੀ ਆਉਂਦਿਆਂ ਸਾਰ ਇੱਕ ਬੜੀ ਵਧੀਆ ਸ਼ਾਨਦਾਰ ਡੀਲ ਕਰ ਲੈਣਗੇ ਡੋਨਲਡ ਟਰੰਪ ਦੇ ਨਾਲ ਅਤੇ ਸਾਰੀਆਂ ਜਿਹੜੀਆਂ ਦਿੱਕਤਾਂ ਦੂਰ ਹੋ ਜਾਣਗੀਆਂ।
ਤੁਸੀਂ ਇਹ ਦੇਖ ਲਓ ਕਿ ਜਿਹੜੇ ਬਾਕੀ ਦੇ ਕੁਝ ਹੋਰ ਜਿਹੜੇ ਕੰਪੈਲਿੰਗ ਇਸ਼ੂ ਸੀਗੇ ਉਸ ਇਲੈਕਸ਼ਨ ਕੈਂਪੇਨ ਦੌਰਾਨ ਬੈਕ ਬਰਨਰ 'ਤੇ ਚਲੇ ਗਏ, ਆ ਕ੍ਰਾਈਮ ਵਾਲਾ ਇਸ਼ੂ ਕਿੰਨਾ ਵੱਡੀ ਕਿੰਨੀ ਵੱਡੀ ਪ੍ਰੋਬਲਮ ਹੈ। ਅੱਜ ਹੁਣ ਅਸੀਂ ਪਹਿਲਾਂ ਡਿਸਕਸ਼ਨ ਕਰਕੇ ਹਟੇ ਹਾਂ, ਸਾਡੇ ਨਾਲ ਮੇਅਰ ਬ੍ਰੈਂਡਾ ਲੋਕ ਸ਼ਾਮਲ ਹੋਣ ਵਾਲੇ ਨੇ, ਉਹਨਾਂ ਨਾਲ ਵੀ ਗੱਲ ਇਹੀ ਕਰਨੀ ਹੈ ਜੋ ਹੁਣ ਗੋਲੀ ਚੱਲ ਕੇ ਹਟੀ ਹੈ ਕੈਪਸ ਕੈਫੇ 'ਤੇ ਇੱਕ ਵਾਰ ਫਿਰ ਤੋਂ। ਕ੍ਰਾਈਮ ਵਾਲਾ ਇਸ਼ੂ ਐਡਾ ਵੱਡਾ ਸੀ, ਜੇ ਕ੍ਰਾਈਮ ਵਾਲਾ ਇਸ਼ੂ ਸੱਚਮੁੱਚ ਉਸੇ ਤਰ੍ਹਾਂ ਫੋਰ ਫਰੰਟ 'ਤੇ ਰਹਿੰਦਾ ਤਾਂ ਕੀ ਫਿਰ ਸਰਕਾਰ ਉੱਪਰ ਇਹ ਦਬਾਅ ਨਾ ਪੈਂਦਾ ਕਿ ਭਾਈ ਜਿਹੜਾ ਤੁਸੀਂ 20 ਦਿਨਾਂ ਦਾ ਸੈਸ਼ਨ ਕੀਤਾ ਉਸ ਸੈਸ਼ਨ ਨੂੰ ਐਕਸਟੈਂਡ ਕੀਤਾ ਜਾਵੇ, ਉਹਦੇ ਵਿੱਚ ਜਿਹੜਾ ਤੁਸੀਂ ਲਾਅ ਪਾਸ ਕਰਨ ਨੂੰ ਕਹਿੰਦੇ ਹੋ ਸਤੰਬਰ 'ਚ ਆ ਕੇ ਬੇਲ ਰਿਫੋਰਮ ਵਾਲਾ, ਵੀ ਉਹ ਪਹਿਲਾਂ ਹੀ ਕਰੋ, ਕਿਉਂਕਿ ਇਹ ਕੰਮ ਤਾਂ ਆਲਰੇਡੀ ਬਹੁਤ ਲੇਟ ਆ, ਬਜਟ ਅਜੇ ਤੱਕ ਪ੍ਰਜੈਂਟ ਨਹੀਂ ਕੀਤਾ ਗਿਆ, ਬਜਟ ਵੀ ਅੱਗੇ ਟਾਲ ਦਿੱਤਾ ਗਿਆ। ਸੋ ਯੈਸ, 100 ਡੇਜ਼ ਦੇ ਵਿੱਚ ਜਿਹੜੀ ਓਵਰਆਲ ਕਾਰਵਾਈ ਹੈ, ਓਵਰਆਲ ਜਿਹੜਾ ਸਰਕਾਰ ਦਾ ਰਿਪੋਰਟ ਕਾਰਡ ਆ, ਉਹ ਕੋਈ ਬਹੁਤਾ ਵਧੀਆ ਨਹੀਂ ਹੈਗਾ ਇਸ ਵੇਲੇ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ ਵੈਰੀ ਮੱਚ।